दुख जाहे। जिस सिमरत सुख होए सगले दुख जाहे। मैं अंदुले कीटे तेरा नाम खुंद कारा। मैं अंदुले कीटे तेरा नाम खुंद कारा। मैं अंदुले कीटे तेरा नाम खुंद कारा।
मैं अंदले तेरा नाम खुंद कारा।
तेरा नाम तेरा अंगुले पीते को तेरा नाम खुंद कारा। मैं अंगुले पीते को तेरा नाम खुंद कारा।
मैं गरीब मैं मस्की
मैं गरीब मैं मस्की।
हाँ मैं गरीब मैं मस्की
मैं गरीब मैं मस्की।
तेरा नाम है
तेरा नाम।
तेरा नाम
de
घर को बख्शंद तोहरी बख्शंद तोहरी
दरियाओ तो हिंद तू बसियार तू सनी यार तू
तू दाना
छंद तू हरी
नाम के स्वामी बख्शंद तू हरी
बख्शंद तू हरी बख्शंद तू हरी बख्शंद
तेरा नाम
सारे भाई साहब जी पासों गुरबाणी दियां विचारां कीर्तन सरवण करिए जी। वाहेगुरु जी का खालसा, वाहेगुरु जी की फतेह।
ਪੰਜ ਲੱਖ ਫੌਜ ਤੇ ਹੋ ਜਾਓ ਧੰਨ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨ ਕਾ ਸੀ ਉਦਰੀ, ਤਾਂ ਕੋ ਜਸ ਉਰ ਧਾਰੋ ਅਟਲ ਭਇਓ, ਤ੍ਰੂ ਜਾਂ ਕੈ ਸਿਮਰਨ ਹਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਈ ਕਿਰਪਾ ਨਿਦ, ਗਜ ਗ੍ਰਹਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਣੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਬਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ, ਆਓ ਜਿਹੜੇ ਘਰਾਂ ਚ ਬਹਿ ਕੇ ਲਾਈਵ ਸੁਣ ਰਹੇ ਹੈ, ਸਾਰਿਆਂ ਨੂੰ ਬੇਨਤੀ ਹੈ ਥੋੜੇ ਜਿਹੇ ਮਿੰਟ ਆਪਾਂ ਹਾਜ਼ਰੀ ਭਰਨੀ ਹੈ, ਬਾਕੀ ਕੱਲ ਨੂੰ ਸ਼ਨੀਵਾਰ ਦਾ ਦੀਵਾਨ ਲੱਗਣਾ ਤੇ ਮੰਥਲੀ ਪ੍ਰੋਗਰਾਮ ਹੋਣਾ, ਉਹਦੇ ਚ ਸੰਗਤ ਨੇ ਹਾਜ਼ਰੀ ਭਰਨੀ ਹੈ। ਅੱਜ 6 ਲੱਖ ਫੌਜਾਂ ਮੈਨੂੰ ਬਹਿ ਕੇ ਸੁਣ ਰਹੀਆਂ, 15-20 ਲੱਖ ਫੁੱਟਪਾਥਾਂ ਤੇ ਬੈਠਾ, ਫੁੱਟਪਾਥ ਵਾਲਿਆਂ ਨੂੰ ਸੁਣਦੀ ਹੈ ਮੇਰੀ ਆਵਾਜ਼ ਵਧੀਆ, ਇੱਥੋਂ ਹੀ ਸੁਣੀ ਚੱਲੋ ਬਸ। ਬੈਂਡ ਵਾਜੇ ਵਾਲਿਆਂ ਨੇ ਸ਼ਰਾਬ ਪੀ ਲਈ ਜ਼ਿਆਦਾ, ਵਿਆਹ ਵਿੱਚ ਬੈਂਡ ਵਾਲੇ ਨਹੀਂ ਹੁੰਦੇ ਜਿਹੜੇ, ਉਹਨਾਂ ਨੇ ਸ਼ਰਾਬ ਪੀ ਲਈ ਜ਼ਿਆਦਾ, ਤੇ ਉਹਨਾਂ ਨੂੰ ਬਰਾਤੀ ਆ ਕੇ ਪੁੱਛਣ ਬਈ ਤੁਸੀਂ ਪੀ ਲਈ ਹੈ, ਕਹਿੰਦੇ ਫਿਕਰ ਨਾ ਕਰੋ, ਚੁੱਪ ਕਰਕੇ ਪਹੁੰਚੋ, ਇੱਥੇ ਵਜਾਵਾਂਗੇ, ਕਹਿੰਦੇ ਉੱਥੇ ਹੀ ਤੁਹਾਨੂੰ ਆਪੇ ਹੀ ਆਵਾਜ਼ ਪਹੁੰਚ ਜਾਣੀ, ਇੱਥੇ ਵੱਜੂ ਉੱਥੇ ਸੁਣੋ, ਤਾਂ ਕਰਕੇ ਤੁਸੀਂ ਫੁੱਟਪਾਥਾਂ ਤੇ ਬੈਠੋ, ਤੁਹਾਨੂੰ ਉੱਥੇ ਹੀ ਆਵਾਜ਼ ਪਹੁੰਚ ਜਾਣੀ। ਕੱਲ ਨੂੰ ਫਿਰ ਆਪਾਂ ਹਾਜ਼ਰੀ ਸਾਰੇ ਭਰਾਂਗੇ, ਅੱਜ ਏਦਾਂ ਹੀ ਸਾਰੇ ਰਲ ਕੇ ਬਨ ਮੇਰੇ ਮਨ ਮੇਰੇ ਜਿਹਨੇ ਆਪਣਾ ਪਰਮ ਗਵਾਤਾ, ਜਿਹਨੇ ਆਪਣਾ ਪਰਮ ਗਵਾ, ਮਨ ਮੇਰੇ ਮਨ ਮੇਰੇ ਜਿਹਨੇ ਆਪਣਾ ਪਰਮ ਗਵਾਤਾ, ਆਪਣਾ ਪਰਮ ਗਵਾਤਾ, ਮਨ ਮੇਰੇ ਮਨ ਮੇਰੇ ਜਿਹਨੇ ਆਪਣਾ तिसके पान कोए न भूला, तिसके पान कोए न भूला, जी तिसके पान कोए न भूला, जी तिसके पान जित सगलो ब्रहम पछाता,
जित सगलो ब्रहम जिन सगलो
ब्रह्म पद मेरे जिन अपना पर गवाता, जिन अपना पर देखे सब सुखी रोगी के पान सब रोगी,
सुखी को देखे सब सुखी रोगी के पान सब रोगी,
कर्ण करावण हार स्वामी अपन हाथ संजोगी,
कर्ण करावण हार स्वामी अपन हाथ संजोगी,
अपन हाथ संजोगी,
अपन हाथ संजोगी,
मन मेरे मन मेरे जिन्हें अपना परम गवाता, अपना परम गवाता,
मन मेरे मन मेरे जिन अपना परम गवाता, जिन अपना
शीतल हो जाने
ਸਗਲੀ ਠਾਂਡੀ ਉਹ ਜਾਣੇ ਸਗਲੀ ਉਹ ਜਨਮ ਮਰੇ ਮਿਲਿਆ ਉਹ ਜਨਮ ਮਰੇ ਮਿਲਿਆ ਸਰਬ ਅਗਿਆਨ ਅੰਦੇਰ ਅਗਿਆਨ ਅੰਧੇਰ ਸੂਜਸ ਪਹੜ ਪਹੜ ਪਰਮਾਤਾ ਸੁਣ ਬੇਨੰਤੀ ਸਵਾਮੀ ਆਪਣੇ ਸੁਣ ਬੇਨੰਤੀ ਸਵਾਮੀ ਆਪਣੇ
ਆਪਣਾ ਪਰ ਮੰਗਵਾਤਾ ਵਾਹਿਗੁਰੂ 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 ਵਾਹਿਗੁਰੂ
ਤੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ
ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ
ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ
ਤੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ
ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ
ਮੇਰਾ ਮਨ ਲਾਗੈ ਜੀ ਬੋਲੋ ਜੈ ਕੀਰਤਨ ਤੇਰਾ ਸਾਧੂ ਗਾਵੇ ਸਾਧੂ ਗਾਵੇ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ
ਜੈ ਕੀਰਤਨ ਤੇਰਾ ਸਾਧੂ ਗਾਵੇ ਸਾਧੂ ਗਾਵੇ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ
ਕੀਰਤਨ ਤੇਰਾ ਸਾਧੂ ਗਾਵੇ ਸਾਧੂ ਗਾਵੇ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ
ਹੈ ਮੇਰਾ ਮਨ ਹੈ ਮੇਰਾ ਮਨ ਲਾਗੈ ਜੈ ਕੀਰਤਨ ਤੇਰਾ ਤੈ ਮੇਰਾ ਮਨ ਲਾਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਦਲੇ ਕਰ ਦਲੇ ਤੇ ਇੱਕੋ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੀ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੈ ਕੀਰਤਨ ਤੇਰਾ
ਮੇਰਾ ਮਨ ਲਾਗੈ
ਜੀ
ਜੈ ਕੀਰਤਨ ਤੇਰਾ ਸਾਧੂ ਗਾਵੇ
ਜੈ ਕੀਰਤਨ ਤੇਰਾ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ
ਜੈ ਕੀਰਤਨ ਤੇਰਾ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ ਧੰਨ ਤੇਰਾ ਸਾਧੂ ਗਾਵੇ ਜੈ ਕੀਰਤਨ ਤੇਰਾ ਸਾਧੂ ਗਾਵੇ
ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੈ ਜੈ ਕੀਰਤਨ ਤੇਰਾ ਸਾਧੂ ਗਾਵੇ
ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਮੇਰਾ ਮਨ
ਲਾਗੈ ਜੀ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਜੈ ਕੀਰਤਨ ਤੇਰਾ ਹੈ ਮੇਰਾ ਮਨ ਲਾਗੈ ਜੀ ਜੈ ਕੀਰਤਨ ਤੇਰਾ
ਸਾਧੂ ਗਾਵੇ।
ਇੱਕ ਵਾਰੀ ਕਹਿਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਈ, ਮੈਂ ਅਸਲ ਵਿੱਚ ਅੱਜ ਚਾਹੁੰਦਾ ਸੀ ਵੀ ਬੜੇ ਚਿਰ ਬਾਅਦ ਬਾਹਰ ਦੀਵਾਨ ਲੱਗਣਾ ਤੇ ਸਾਊਂਡ ਹੀ ਨਹੀਂ ਸੈੱਟ ਹੁੰਦਾ। ਇਹ ਨਾ ਹੋਵੇ ਬਈ ਕੱਲ ਆਪਾਂ ਦੀਵਾਨ ਲਾਈਏ ਤੇ ਸਾਊਂਡ ਸਿਸਟਮ ਫਿੱਟ ਹੀ ਨਾ ਆਵੇ, ਤਾਂ ਕਰਕੇ ਮੈਂ ਆਖਿਆ ਸਾਊਂਡ ਚੈੱਕ ਕਰ ਲਈ। ਤੇ ਲਾਈਵ ਕਰਨ ਦਾ ਵੀ ਅੱਜ ਕੋਈ ਪ੍ਰੋਗਰਾਮ ਨਹੀਂ ਸੀ, ਫਿਰ ਹੋਇਆ ਵੀ ਚਲੋ ਜੇ ਕੀਰਤਨ ਕਰਨਾ ਹੀ ਹੈ ਤੇ ਲਾਈਵ ਵੀ ਕਰ ਲਾਂਗੇ, ਨਾਲੇ ਬੇਨਤੀ ਕਰ ਲਾਂਗੇ ਵੀ ਜਿਹੜੀ ਸੰਗਤ ਘਰਾਂ ਚ ਸੁਣਦੀ ਹੈ ਉਹ ਦੀਵਾਨ ਚ ਆ ਕੇ ਵੀ ਸੁਣ ਸਕਣ। ਜਿਨ੍ਹਾਂ ਕੋਲ ਸਮਾਂ ਹੋਵੇ, ਟਾਈਮ ਹੋਵੇ, ਉਹ ਸਮੇਂ ਤੋਂ ਸਮਾਂ ਕੱਢਣ। ਹੁਣ ਇੱਕ ਗੱਲ ਮੈਂ ਕਰਾਂ, ਜਦੋਂ ਨਾ ਅਸੀਂ ਮਾਇੰਡ ਸੈੱਟ ਕਰ ਲੈਂਦੇ ਫਿਰ ਔਖਾ ਨਹੀਂ ਹੁੰਦਾ ਬਹੁਤਾ। ਮਾਇੰਡ ਸੈੱਟ ਕੀਤਾ ਹੋਵੇ ਆਪਣਾ ਫਿਰ ਸਾਰੇ ਕੰਮ ਸੈੱਟ ਹੋ ਜਾਂਦੇ ਨੇ। ਮਾਇੰਡ ਸੈੱਟ ਦਾ ਮਤਲਬ ਕਹਿ ਰਿਹਾ ਪਹਿਲਾਂ ਤਿਆਰੀ, ਪਹਿਲਾਂ ਤਿਆਰੀ ਕਰਨੀ ਹੁੰਦੀ ਹੈ। ਮੈਂ ਦੱਸਿਆ ਸੀ ਨਾ ਵੀ ਮੈਂ ਗੁਜਰਾਤ ਪਿਛਲੇ ਦਿਨਾਂ ਚ ਗਿਆ, ਉੱਥੇ ਨਾ ਅਸੀਂ ਇੱਕ ਬੰਦੇ ਨੂੰ ਸੱਦਿਆ ਗੱਡੀ ਵਾਸਤੇ, ਤੇ ਮੈਂ ਉਹਨੂੰ ਕਿਹਾ ਬਈ ਅਸੀਂ ਹੋਟਲ ਦੇ ਵਿੱਚੋਂ 6 ਜਣਿਆਂ ਨੇ ਜਾਣਾ ਹੈ, ਉਹ ਸਟੈਚੂ ਬਣਿਆ ਜਿਹੜਾ ਮੂਰਤੀ ਬਣੀ ਹੈ ਕਈ 100 ਫੁੱਟ ਉੱਚੀ ਹੈ ਨਾ, ਤੇ ਅਸੀਂ ਵੇਖਣ ਜਾਣਾ। ਗੱਡੀ ਵਾਲੇ ਨਾਲ ਗੱਲ ਹੋ ਗਈ। ਹੁਣ ਜਦੋਂ ਗੱਡੀ ਬੁੱਕ ਅਸੀਂ ਕਰਦੇ ਹਾਂ ਤੇ ਉਹ 12 ਘੰਟਿਆਂ ਵਾਸਤੇ ਗੱਡੀ ਬੁੱਕ ਹੁੰਦੀ ਹੈ ਤੇ ਤੁਸੀਂ ਜਿੱਥੇ ਮਰਜ਼ੀ ਲੈ ਜਾਓ, 12 ਘੰਟੇ ਗੱਡੀ ਤੁਹਾਡੀ ਹੈ, 300 ਕਿਲੋਮੀਟਰ ਚੱਲੇਗੀ, ਵੱਧ ਚੱਲੇਗੀ ਤੇ ਪੈਸੇ ਪੈਣਗੇ ਪਰ ਕਿਲੋਮੀਟਰ ਦੇ ਹਿਸਾਬ ਨਾਲ। ਆਪਾਂ ਗੱਡੀ ਵਾਲੇ ਨੂੰ ਬੁਲਾ ਲਿਆ, ਗੱਡੀ ਵਾਲਾ ਆ ਗਿਆ। ਹੁਣ ਉਹਦਾ ਮਾਇੰਡ ਸੈੱਟ ਕੀ ਹੋਇਆ ਹੋਇਆ ਵੀ ਇਹਨਾਂ ਨੇ 10-12 ਘੰਟੇ ਹੁਣ ਮੇਰੀ ਤੁੱਕੀ ਕੱਢਣੀ, ਮੈਨੂੰ ਲੈ ਕੇ ਜਾਣਗੇ, 200 ਕਿਲੋਮੀਟਰ ਜਾਣਗੇ, 200 ਕਿਲੋਮੀਟਰ ਆਉਣਗੇ, 2-4 ਘੰਟੇ ਉੱਥੇ ਲਾਉਣਗੇ, ਮਤਲਬ ਮੇਰੇ ਅੱਜ 12 ਘੰਟੇ ਬੜੇ ਬਿਜੀ ਬਿਜੀ ਲੰਘਣਗੇ। ਮਾਇੰਡ ਸੈੱਟ ਕਰਕੇ ਆਇਆ, ਆਏ ਨੂੰ ਅਸੀਂ ਸੁਨੇਹਾ ਦੇ ਦਿੱਤਾ ਵੀ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ, ਜਾਣਾ ਨਹੀਂ, ਵੀ ਸਾਰਾ ਦਿਨ ਹੀ ਲੱਗ ਜਾਣਾ, ਪਹਿਲਾਂ ਜਾਵਾਂਗੇ ਫਿਰ ਆਵਾਂਗੇ। ਚਲੋ ਇੱਕ ਕਲਾਕਾਰੀ ਤੇ ਹੈ ਨਾ ਵੀ ਐਡੀ ਵੱਡੀ ਮੂਰਤੀ, ਭਾਵੇਂ ਉਹਦੇ ਵਾਸਤੇ ਰੌਲਾ ਪੈਂਦਾ ਵੀ ਇੰਨਾ ਪੈਸਾ ਗਰੀਬਾਂ ਤੇ ਲਾ ਦਿਓ, ਇੰਨੇ 100 ਕਰੋੜ ਕਿਉਂ ਲਾਉਣਾ ਹੈ, ਰੌਲਾ ਤੇ ਪੈਂਦਾ ਹੀ ਹੈ, ਪਰ ਉੱਚੀ ਐਡੀ ਵੱਡੀ ਹੈ ਵੀ ਚਲੋ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਹੈ ਮੂਰਤੀ, ਸਟੈਚੂ ਆਫ ਲਿਬਰਟੀ ਜਿਹੜੀ ਉੱਥੇ ਹੈ ਅਮਰੀਕਾ ਵਾਲੀ, ਉਹ ਵੀ ਵੇਖੀ ਹੈ, ਵੱਡੇ ਵੱਡੇ ਟਾਵਰ ਨੇ ਵੇਖੀ ਦੇ ਹੈ, ਚਲੋ ਇਹ ਵੀ ਵੇਖੀ ਇੰਡੀਆ ਚ ਗਏ ਹੋਏ ਆ ਤੇ ਚਲੋ ਬੰਦਾ ਵੇਖ ਲੈਂਦਾ, ਕੋਈ ਚੀਜ਼ ਵੇਖੀਏ ਤੇ ਜੀ ਕਰਦਾ ਫਿਰ ਇੱਥੇ ਕੁਛ ਨਾ ਕੁਛ ਨਿੱਕੀ ਮੋਟੀ ਚੀਜ਼ ਵੇਖ ਲਈ ਦੀ ਹੈ, ਫਿਰ ਇੱਥੇ ਬਣਾਈ ਦੀ ਹੈ, ਵੀ ਕੋਈ ਗੁੰਬਦ ਵੇਖ ਲਿਆ, ਕਿਤੇ ਕੋਈ ਦਰਵਾਜ਼ਾ ਵੇਖ ਲਿਆ, ਕਿਤੇ ਕੋਈ ਛੋਟੀ ਮੋਟੀ ਚੀਜ਼ ਆਪਾਂ ਵੇਖ ਲੈਂਦੇ ਹਾਂ, ਫਿਰ ਉਹਦੀ ਕਾਪੀ ਕਰੀਏ, ਮੂਰਤੀ ਦੀ ਕਾਪੀ ਤੇ ਨਹੀਂ ਕਰਨੀ, ਪਰ ਕੋਈ ਚੀਜ਼ ਹੁੰਦੀ ਹੈ, ਟੂਰਿਸਟ ਪਲੇਸ ਹੈ ਨਾ। ਤੇ ਆਪਾਂ ਨਾ ਉੱਥੇ ਜਦੋਂ ਗਿਆ ਮੈਂ ਤੇ ਉਹ ਬੰਦੇ ਨੂੰ ਅਸੀਂ ਕਿਹਾ ਵੀ ਅਸੀਂ ਤੈਨੂੰ ਲੈ ਕੇ ਜਾਣਾ, ਹੁਣ ਸਾਡਾ ਪ੍ਰੋਗਰਾਮ ਕੈਂਸਲ ਹੈ। ਹੁਣ ਮਾਇੰਡ ਸੈੱਟ ਕਰਕੇ 12 ਘੰਟੇ ਲਈ ਆਇਆ ਸੀ, ਪੂਰਾ ਤਿਆਰ ਹੈ, ਖੁਸ਼ੀ ਖੁਸ਼ੀ ਉਹਨੇ ਜਾਣਾ ਸੀ ਤੇ ਖੁਸ਼ੀ ਖੁਸ਼ੀ ਆਉਣਾ ਸੀ, ਕਿਉਂਕਿ ਤਿਆਰੀ ਸੀ। ਆਏ ਨੂੰ ਕਹਿਤਾ ਵੀ ਪ੍ਰੋਗਰਾਮ ਕੈਂਸਲ ਹੈ, ਕਹਿੰਦਾ ਕਿੱਥੇ ਜਾਣਾ, ਅਸੀਂ ਕਿਹਾ ਅਸੀਂ ਇੱਥੇ 2-3 ਘੰਟੇ ਸ਼ਹਿਰ ਦੇ ਵਿੱਚ ਲੈ ਜਾ ਤੇ ਜਾਂ ਫਿਰ ਪਿੰਡਾਂ ਚ ਲੈ ਜਾ, ਮੈਂ ਅਹਿਮਦਾਬਾਦ ਗੁਜਰਾਤ ਦੇ ਪਿੰਡ ਵੇਖਣੇ ਨੇ, ਪਿੰਡਾਂ ਪੁੰਡਾਂ ਦੇ ਵਿੱਚ ਜਿੱਥੇ ਘਰਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ, ਪਿੰਡਾਂ ਚ ਲੋਕ ਗੁਜਰਾਤ ਚ ਕਿਵੇਂ ਰਹਿੰਦੇ ਨੇ, ਇੰਡੀਆ ਪੰਜਾਬ ਦੇ ਪਿੰਡ ਤੇ ਵੇਖੀ ਨੇ ਆਪਾਂ, ਸਾਨੂੰ ਉੱਥੇ ਲੈ ਜਾ। ਉਹ ਬੰਦਾ ਸਾਨੂੰ ਲੈ ਗਿਆ ਪਿੰਡ ਚ। ਹੁਣ ਉਹਨੇ ਮਾਇੰਡ ਚ ਇਹ ਸੋਚ ਲਿਆ ਵੀ ਇਹ ਤੇ ਮੰਨ ਲਓ ਵੀ ਹੁਣ ਦੋ ਤਿੰਨ ਘੰਟੇ ਘੁੰਮਣਗੇ ਫਿਰ ਮੁੜ ਕੇ ਘਰ ਆਪਣੇ, ਤੇ ਸਾਡਾ 5,000-7,000 ਟੈਕਸੀ ਦਾ ਮੈਨੂੰ ਮਿਲ ਗਿਆ। ਉਹ ਖੁਸ਼ ਵੀ 12 ਘੰਟੇ ਦਾ ਪੰਗਾ ਵੀ ਨਹੀਂ ਹੋਇਆ, ਜਾਣਾ ਵੀ ਨਹੀਂ ਪਿਆ, ਤੇ 5,000 ਰੁਪਈਆ ਟੈਕਸੀ ਦਾ ਮੈਨੂੰ ਮਿਲ ਗਿਆ ਤੇ ਨਜ਼ਾਰਾ ਬਣ ਗਿਆ। ਆ ਹੁਣ 2 ਘੰਟੇ ਜਾਣਗੇ ਵੱਧ ਤੋਂ ਵੱਧ। ਅਸੀਂ ਕੀ ਕੀਤਾ, ਉਹ ਪਿੰਡ ਚ ਲੈ ਗਿਆ, ਉੱਥੇ 2 ਘੰਟੇ ਘੁੰਮੇ, ਤੇ ਆਪਾਂ ਸਲਾਹ ਕੀਤੀ ਵੀ ਗੱਡੀ ਤੇ ਆਪਣੇ ਕੋਲ ਹੀ ਹੈ ਤੇ ਚਲੋ 2 ਘੰਟੇ ਹੁਣ ਸ਼ਹਿਰ ਵੀ ਵੇਖ ਲੈਂਦੇ ਹਾਂ। ਅਸੀਂ ਸ਼ਹਿਰ ਵੇਖਣ ਚਲੇ ਗਏ, ਉੱਥੇ ਇੱਕ ਪੁਰਾਣਾ ਖੂਹ ਸੀ, 500 ਸਾਲ ਪੁਰਾਣਾ। ਅਸੀਂ ਉੱਥੇ ਖੂਹ ਵੇਖ ਕੇ ਨਾ ਜਦੋਂ ਘੁੰਮ ਘੰਮ ਕੇ ਆਏ ਤੇ ਉਹ ਡਰਾਈਵਰ ਨਾ ਸੁੱਤਾ ਜਿਹਾ ਪਿਆ, ਸੁਸਤੀ ਜੀ ਪਈ ਉਹਨੂੰ, ਤੇ ਇਹਨੇ ਹਰਜਿੰਦਰ ਨੇ ਇੱਕ ਹੋਰ ਲੱਭ ਲਈ ਥਾਂ, ਕਹਿੰਦਾ ਆਹ ਗੱਡੀਆਂ ਇੱਥੇ ਪੁਰਾਣੀਆਂ ਗੱਡੀਆਂ ਵੀ ਖੜੀਆਂ, ਨੈੱਟ ਤੇ ਲੱਭ ਜਾਂਦਾ ਵੀ ਬਹੁਤ ਪੁਰਾਣੀਆਂ ਗੱਡੀਆਂ, 100 ਸਾਲ ਪੁਰਾਣੀ ਗੱਡੀ ਅਮਰੀਕਾ ਦੀਆਂ ਕੈਨੇਡਾ ਦੀਆਂ ਇੱਥੇ ਇਹਨਾਂ ਨੇ ਖਿਲਾਰੀ ਹੈ, 100 ਰੁਪਈਆ ਟਿਕਟ ਲੱਗਦੀ ਹੈ ਇੱਕ ਬੰਦੇ ਦੀ, ਤੇ ਪੁਰਾਣੀਆਂ ਤੋਂ ਪੁਰਾਣੀਆਂ 110 ਗੱਡੀਆਂ ਖੜੀਆਂ, ਤੇ ਆਪਾਂ ਉਹ ਵੀ ਵੇਖ ਆਈ। ਅਸੀਂ ਗੱਲ ਕਰਦੇ ਹਾਂ, ਅਸੀਂ ਕਿਹਾ ਕੋਈ ਗੱਲ ਨੀ, ਹੁਣ ਇਹਨੂੰ ਆਪਾਂ ਕਹਿੰਦੇ ਆ ਜਾ ਕੇ। ਜਦੋਂ ਅਸੀਂ ਇਹਨੇ ਕਿਹਾ ਨਾ ਬਈ ਭਾਈ ਸਾਹਿਬ ਹਮੇ ਇਹ ਜਗ੍ਹਾ ਵੀ ਦੇਖਣੀ ਹੈ, ਕਿਧਰ ਹੈ ਲਾਓ ਦਿਖਾਓ। ਇੰਨਾ ਦੁਖੀ ਹੋ ਕੇ ਉਹਨੇ, ਕਿਉਂਕਿ ਉਹਨੇ ਸੋਚਿਆ ਕੀ ਸੀ ਹੁਣ ਵੀ 2 ਘੰਟਿਆਂ ਚ ਕੰਮ ਖਤਮ, ਪਰ ਹੁਣ ਅਸੀਂ 4 ਲਵਾ ਦਿੱਤੇ, ਘੰਟਾ ਉਹਦਾ ਹੋਰ ਲਵਾ ਦਿੱਤਾ, 5 ਘੰਟਿਆਂ ਨਾਲ ਹੀ ਉਹਨੂੰ ਮੌਤ ਪੈ ਗਈ। ਹੁਣ ਭੈੜਾ ਉਹਦਾ ਮੂੰਹ ਬਣ ਗਿਆ, ਗੱਡੀ ਚਲਾਵੇ ਭੈੜੇ ਜੇ ਤਰੀਕੇ ਨਾਲ, ਮਤਲਬ ਉਹਦੀ ਹੁਣ ਮਾਇੰਡ ਦੀ ਤਿਆਰੀ ਨਹੀਂ ਸੀ, ਕਿਉਂਕਿ ਉਹਨੇ ਉਹਨੇ ਨੂੰ ਫੋਨ ਤੇ ਘਰ ਕਹਿਤਾ ਹੋਣਾ ਵੀ ਤੂੰ ਤਿਆਰੀ ਕਰ ਲੈ, ਭਿੰਡੀਆਂ ਬਣਾ ਲੈ, ਸੋਟੀਆਂ ਪਕਾ ਲੈ, ਅੱਜ ਸ਼ਾਮ ਨਿਆਣਿਆਂ ਨਾਲ ਨਜ਼ਾਰੇ ਲਵਾਂਗੇ, ਆਹ ਕਸਟਮਰ ਮਿਲੇ ਨੇ, ਇਹਨਾਂ ਨੇ ਜਾਣਾ ਵੀ ਕਿਤੇ ਨੀ, ਪੈਸੇ ਵੀ ਸਾਡੇ ਪੂਰੇ ਹੋ ਗਏ, ਮੌਜਾ ਹੀ ਮੌਜਾ। ਠੀਕ ਹੈ ਨਾ, ਤਿਆਰੀ ਉਹਨੇ ਕਰ ਲਈ, ਘਰੇ ਜਾ ਕੇ ਸਬਜ਼ੀ ਰੋਟੀ ਖਾਈਏ, ਬੱਚਿਆਂ ਚ ਬੈਠੀਏ, ਮੂਵੀ ਦੇਖੀਏ, ਪਰ ਇਹ ਹੁਣ ਇਹਨਾਂ ਨੇ ਘੰਟਾ ਹੋਰ ਵਧਾ ਦਿੱਤਾ ਵੀ ਆਹ ਵੀ ਵੇਖ ਕੇ ਆਈਏ, ਭਾਵੇਂ ਕਿ ਅਸੀਂ ਉਹਨੂੰ 5-6 ਘੰਟਿਆਂ ਚ ਛੱਡਤਾ, ਮਤਲਬ 6 ਵਜੇ ਅਸੀਂ ਉਹਨੂੰ ਵਿਹਲਾ ਕਰ ਦਿੱਤਾ, ਪਰ ਕਿੱਥੇ ਰਾਤ ਦੇ 12 ਵਜੇ ਤੱਕ ਉਹਨੇ ਆਉਣਾ ਸੀ ਸਾਡੇ ਨਾਲ। ਪਰ ਕਮਾਲ ਦੀ ਗੱਲ ਇਹ ਹੈ ਵੀ 6 ਘੰਟੇ ਵੀ ਉਹਦੇ ਲਈ ਬਿਪਤਾ ਛਿੜ ਗਈ, ਹੁਣ ਉਹਦੇ ਮਾਇੰਡ ਦੀ ਤਿਆਰੀ ਨਹੀਂ ਸੀ, ਸਮਝਦੇ ਹੋ ਗੱਲ। ਹੁਣ ਆਪਾਂ ਆ ਜਿਵੇਂ ਇੱਧਰ ਬੂਥੜ ਕਰੋ, ਉੱਧਰ ਆਪਸ ਚ ਨਾ ਇੱਧਰ ਧਿਆਨ, ਆਪਾਂ ਆ 3-3 ਦੀਵਾਰ ਲਾਈਦੇ ਸੀਗੇ, ਨਹੀਂ ਲਾਈਦੇ ਸੀ, ਤੇ ਸਫ਼ਰ ਵੀ ਇੱਥੋਂ ਜੀ 2 ਵਜੇ ਤੁਰਨਾ, 8 ਵਜੇ ਪਹੁੰਚਾਂਗੇ, ਉੱਥੇ ਦੀਵਾਰ ਲਾਵਾਂਗੇ, ਉੱਧਰੋਂ 11 ਵਜੇ ਤੁਰਾਂਗੇ, ਸਵੇਰੇ 4 ਵਜੇ ਆਵਾਂਗੇ, ਮਾਇੰਡ ਰੈਡੀ ਹੁੰਦਾ, ਕਰੀ ਜਾਓ ਕਰੀ ਜਾਓ ਕਰੀ ਜਾਓ। ਹੁਣ ਇੱਕ ਵੀ ਕਰਨਾ ਪੈ ਜੇ ਬਿਪਤਾ ਪੈ ਜਾਂਦੀ ਹੈ। ਜੇ ਮੈਂ ਕਹਿ ਦਿਆਂ ਨਾ ਵੀ 7 ਦੇ 7 ਦਿਨ ਹੀ ਦੀਵਾਰ ਲਾਣਾ, ਅੱਧੇ ਛੁੱਟੀ ਮੰਗ ਲੈਣਗੇ, ਕਿਉਂਕਿ ਹੁਣ ਮਾਇੰਡ ਜਿਹੜਾ ਰੈਡੀ ਨੇ, ਮਾਇੰਡ ਰੈਡੀ ਨੇ, ਤਿਆਰੀ ਦੀ ਤਿਆਰੀ ਹੁੰਦੀ ਹੈ। ਜਦੋਂ ਮਾਇੰਡ ਸੈੱਟ ਕਰ ਲਈਏ, ਆਪਣੇ ਆਪ ਨੂੰ ਮੈਸੇਜ ਦੇ ਦਈਏ, ਆਪਣੇ ਆਪ ਨੂੰ ਸੁਨੇਹਾ ਦੇ ਦਈਏ, ਉਹਦੀ ਗੱਲ ਵੱਖਰੀ ਹੈ। ਮਾਇੰਡ ਤਿਆਰ ਹੋਇਆ ਹੋਵੇ ਤੇ ਬੰਦਾ ਸਭ ਕੁਝ ਕਰ ਸਕਦਾ, ਜਦੋਂ ਤਿਆਰ ਨਹੀਂ, ਆਪਣੀ ਤਿਆਰੀ ਨਹੀਂ ਹੁੰਦੀ ਸਾਡੀ, ਫਿਰ ਹਰ ਚੀਜ਼ ਸਾਡੇ ਲਈ ਬੋਝ ਲੱਗਦੀ ਹੈ। ਤੇ ਤਾਂ ਮੈਂ ਕਹਿੰਦਾ ਹੁੰਦਾ ਨਾ ਵੀ ਹਰ ਚੀਜ਼ ਦੀ ਬੰਦਾ ਤਿਆਰੀ ਕਰਕੇ ਰੱਖੇ, ਦਿਮਾਗ ਵਿੱਚ ਸੋਚ ਕੇ ਰੱਖੋ, ਇੰਨਾ ਹੀ ਨਾ ਸੋਚਿਆ ਕਰੋ ਘਰ ਵਾਲੀ ਹੋਣੀ ਹੈ, ਵਿਆਹ ਕਰਾਉਣਾ ਹੈ, ਮੌਜਾ ਹੀ ਮੌਜਾ। ਉਹਨੇ ਕਿਹਾ ਕਰਨਾ ਜੀ ਤੁਸੀਂ ਥੱਕ ਤੇ ਨਹੀਂ ਗਏ, ਤੁਹਾਡੀਆਂ ਲੱਤਾਂ ਘੁੱਟਾਂ, ਜੇ ਤੁਸੀਂ ਥੱਕ ਗਏ ਹੋ ਤੁਹਾਡਾ ਸਿਰ ਘੁੱਟਾਂ, ਐ ਮੰਨ ਕੇ ਚੱਲੋ ਵੀ ਗਲਾ ਵੀ ਘੁੱਟ ਸਕਦੀ ਹੈ। ਐਵੇਂ ਮੰਨ ਕੇ ਚੱਲੋ ਵੀ ਲੱਤਾਂ ਘੁੱਟਦੀ ਘੁੱਟਦੀ ਲੱਤਾਂ ਦੇ ਉੱਤੇ ਡੰਡਾ ਮਾਰ ਕੇ ਲੱਤਾਂ ਤੋੜ ਵੀ ਸਕਦੀ ਹੈ। ਪਰਸੋਂ ਅਖਬਾਰ ਵਿੱਚ ਖਬਰ ਆਈ ਸੀ ਵੀ ਘਰ ਵਾਲੀ ਨੇ ਘਰ ਵਾਲੇ ਨੂੰ ਚੈਟਿੰਗ ਕਰਦਿਆਂ ਵੇਖ ਲਿਆ ਤੇ ਚੈਟਿੰਗ ਕਰਦੇ ਵੇਖਣ ਕਰਕੇ ਉਹਨੇ ਉਹਦਾ ਜਬਾੜਾ ਤੋੜ ਦਿੱਤਾ। ਇਹ ਨਿਊਜ਼ ਲੱਗੀ ਸੀ। ਹੁਣ ਮਾਇੰਡ ਤਿਆਰ ਕਰਕੇ ਰੱਖੋ ਵੀ ਕੁਛ ਵੀ ਹੋ ਸਕਦਾ ਤੇ ਜੇ ਤਿਆਰੀ ਨਾ ਹੋਈ ਆਪਾਂ ਸੁਪਨੇ ਲਏ ਹੋਏ ਹੁਣ ਇਹ ਸੋਚਿਆ ਹੋਇਆ ਵੀ ਫਸਲ ਬਹੁਤ ਵਧੀਆ ਹੋਣੀ ਹੈ ਬੋਲ ਲੱਗ ਜਾਣੇ ਹੈ ਲੱਖ ਰੁਪਈਆ ਕਿੱਲੇ ਦਾ ਨਿਕਲ ਆਉਣਾ ਹੈ ਚਾਰ ਕਿੱਲੇ ਹੈ ਚਾਰ ਲੱਖ ਬਣ ਜਾਣਾ ਹੈ। ਨਹੀਂ ਭਾਈ ਚਾਰ ਲੱਖ ਨਹੀਂ ਜ਼ਰੂਰੀ ਨਹੀਂ ਬਰਸਾਤ ਵੀ ਪੈ ਸਕਦੀ ਹੈ ਮੀਂਹ ਵੀ ਪੈ ਸਕਦਾ ਹੈ। ਸਾਡੇ ਇੱਥੇ ਡੋਗੀ ਹੈ ਨਾ ਵਾਈਟ ਤੇ ਉਹ ਮੇਲ ਵੀ ਹੈ ਤੇ ਫੀਮੇਲ ਵੀ ਉਹਦੇ ਬੱਚੇ ਹੋਏ ਬੱਚੇ ਚਾਰ ਇੱਕ ਬੱਚਾ ਹੋਇਆ ਮੈਨੂੰ ਆ ਕੇ ਕੰਨ ਚ ਕਹਿੰਦਾ ਇੱਕ ਲੱਖ ਹੋ ਗਿਆ ਮਤਲਬ ਉਹਦਾ ਬੱਚਾ ਹੀ ਲੱਖ ਰੁਪਈਏ ਦਾ। ਭਾਈ ਅੱਧੇ ਕੁ ਘੰਟੇ ਬਾਅਦ ਫੇਰ ਆ ਗਿਆ ਕਹਿੰਦਾ ਇੱਕ ਲੱਖ ਹੋਰ ਹੋ ਗਿਆ। ਤੀਜੇ ਘੰਟੇ ਕੁ ਬਾਅਦ ਆ ਕੇ ਕਹਿੰਦਾ ਹੁਣ ਇੱਕ ਲੱਖ ਹੋਰ ਹੋ ਗਿਆ। ਫਿਰ ਡੇਢ ਕੁ ਘੰਟੇ ਬਾਅਦ ਆ ਕਹਿੰਦਾ ਹੁਣ ਇੱਕ ਲੱਖ ਹੋਰ ਹੋ ਗਿਆ ਮਤਲਬ ਚਾਰ ਬੱਚੇ ਹੋ ਗਏ ਤੇ ਚਾਰ ਲੱਖ ਦੇ ਹੋ ਗਏ ਠੀਕ ਹੈ। ਤੇ ਮੈਂ ਜਦੋਂ ਬਾਹਰ ਗਿਆ ਮੁੜ ਕੇ ਉਹਨਾਂ ਨੂੰ ਪਤਾ ਨਹੀਂ ਚਾਰਾਂ ਨੂੰ ਕੀ ਹੋਇਆ ਅਗਲੇ ਦਿਨ ਚਾਰੀ ਵਰ ਗਏ। ਹੁਣ ਸੋਚ ਕੇ ਕੀ ਰੱਖੋ ਲੱਗ ਗਈਆਂ ਮੌਜਾਂ ਤੇ ਅਗਲੇ ਦਿਨ ਚਾਰੀ ਵਰ ਜਾਣ। ਮਾਇੰਡ ਰੈਡੀ ਕਰਨਾ ਪੈਣਾ ਨਾ ਬਈ ਜ਼ਰੂਰੀ ਨਹੀਂ ਮੱਝਾਂ ਸੂਦੀਆਂ ਸੱਜਰ ਸੂਈਆਂ ਮੱਝਾਂ ਮਰ ਜਾਂਦੀਆਂ ਸੱਜਰ ਸੂਈਆਂ ਚਾਰ ਸਾਲ ਪਾਲੀ ਕੱਟੀ ਝੋਟੀ ਬਣੀ ਹੌਲੀ ਹੌਲੀ ਮੱਝ ਬਣੀ ਤੇ ਉਹ ਖੜੀ ਖੜੋਤੀ ਡਿੱਗ ਗਈ ਤੇ ਮੌਤ ਹੋ ਗਈ। ਹੁਣ ਮਾਇੰਡ ਜਿਹਦਾ ਰੈਡੀ ਨਹੀਂ ਉਹ ਬਹਿ ਕੇ ਰੋਵੇ ਏਦਾਂ ਹੱਥ ਰੱਖ ਲਵੇ ਓ ਹੋ 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 ਕਿੱਡਾ ਨੁਕਸਾਨ ਹੋ ਗਿਆ ਏਦਾਂ ਰੋਵੇ। ਪਰ ਇੱਕ ਬੰਦਾ ਕਵੇ ਕੋਈ ਗੱਲ ਨਹੀਂ ਹੋ ਸਕਦਾ। ਮਾਇੰਡ ਰੈਡੀ ਤਿਆਰੀ ਬੱਚੇ ਨੇ ਤਿੰਨ ਬੜੇ ਚੰਗੇ ਨਿਕਲਣਗੇ ਐ ਕਰਨਗੇ ਆ ਕਰਨਗੇ ਤਿੰਨਾਂ ਨੇ 30-30 ਹਜ਼ਾਰ ਕਮਾਇਆ ਤਾਂ ਵੀ ਲੱਖ ਆ ਜਾਣਾ ਸਰਕਾਰੀ ਨੌਕਰੀ ਮੰਨ ਕੇ ਚੱਲੋ ਜ਼ਰੂਰੀ ਨਹੀਂ ਐ ਵੀ ਹੋ ਸਕਦਾ ਕੋਈ ਗਲਤ ਵੀ ਚੱਲ ਸਕਦਾ ਕੋਈ ਘਰ ਵੀ ਛੱਡ ਸਕਦਾ ਕੋਈ ਕੋਈ ਹੋਰ ਚੱਕਰ ਵੀ ਪੈ ਮਤਲਬ ਮਾਇੰਡ ਰੈਡੀ ਰੱਖਣਾ। ਮੁਸ਼ਕਲਾਂ ਸਭ ਤੇ ਆਉਂਦੀਆਂ ਗੱਲ ਇਹ ਹੈ ਉਸ ਮੁਸ਼ਕਲ ਚੋਂ ਅਸੀਂ ਕਿੰਨੀ ਛੇਤੀ ਬਾਹਰ ਨਿਕਲਦੇ ਆ ਸਿਆਣਪੇ ਦੇ ਹੈ। ਇਹ ਨਹੀਂ ਵੀ ਮੁਸ਼ਕਲ ਜ਼ਿੰਦਗੀ ਚ ਆਉਂਦੀ ਨਹੀਂ ਹਰ ਬੰਦੇ ਤੇ ਦੁੱਖ ਸੁੱਖ ਆਉਂਦਾ ਹੈ ਬਹਾਦਰੀ ਇਹਦੇ ਵਿੱਚ ਹੁੰਦੀ ਹੈ ਕਿ ਤੁਸੀਂ ਉਸ ਵਿਪਤਾ ਚੋਂ ਕਿੰਨੀ ਛੇਤੀ ਬਾਹਰ ਨਿਕਲ ਆਏ। ਮਾਇੰਡ ਰੈਡੀ ਵੀ ਕੁਛ ਵੀ ਹੋ ਸਕਦਾ ਹੈ ਜ਼ਿੰਦਗੀ ਵਿੱਚ ਕੁਛ ਵੀ ਹੋ ਸਕਦਾ। ਨਰਕਾਸ਼ ਨਰ ਚਾਹਤ ਕਸ਼ ਔਰੇ ਕੀ ਔਰੇ ਪਈ ਚਿਤਵਿਤ ਚਿਤਵਤ ਰਹੇ ਠਗੌਰ ਨਾਨਕ ਫਾਸੀ ਗੱਲ ਭਰੀ। ਬੰਦਾ ਸੋਚਦਾ ਕੁਝ ਹੋਰ ਹੈ ਹੋ ਕੁਝ ਹੋਰ ਹੀ ਜਾਂਦਾ। ਕਈ ਵਾਰੀ ਬੰਦਾ ਚੰਗਾ ਭਲਾ ਘਰ ਦੇ 15-8-10 ਜੀ ਹੈ 15 ਜੀ ਹੈ ਕੀ ਪਤਾ ਵੀ ਕਿਹੜੇ ਵੇਲੇ ਕੀ ਹੋ ਜਾਣਾ। ਆ ਪਿੱਛੇ ਜੇ ਇੱਕ ਜਹਾਜ਼ ਸੀ ਅਮੀਰ ਪਰਿਵਾਰ ਸੀ ਸਾਰਾ ਜਹਾਜ਼ ਹੀ ਖਤਮ ਸਾਰਾ ਟੱਬਰ ਹੀ ਵਿੱਚ ਹੀ ਸੀ ਸਾਰਾ ਸਾਰਾ ਟੱਬਰ ਕਈ ਵਾਰੀ ਗੱਡੀ ਟਰੱਕ ਥੱਲੇ। ਮਾਇੰਡ ਸੈੱਟ ਨਹੀਂ ਹੁੰਦਾ ਪਰ ਮਾਇੰਡ ਆਪਣੇ ਨੂੰ ਕਿਤੇ ਨਾ ਕਿਤੇ ਕਈ ਮੈਸੇਜ ਦੇ ਕੇ ਰੱਖਣੇ ਚਾਹੀਦੇ ਹੈ ਰੈਡੀ। ਕਈ ਚੀਜ਼ਾਂ ਨੂੰ ਵੇਖ ਲਿਆ ਕਰੋ ਵੀ ਮਾਂ ਨਾਲ ਬਹੁਤ ਪਿਆਰ ਹੈ ਪਰ 5 ਮਿੰਟ ਸੋਚ ਲੈਣਾ ਚਾਹੀਦਾ ਕਿ ਜੇ ਮਾਂ ਮੇਰੀ ਜ਼ਿੰਦਗੀ 'ਚ ਨਾ ਹੋਵੇ ਫਿਰ ਕਿਵੇਂ ਕਿਵੇਂ ਕਰਾਂਗਾ ਡੈਡੀ ਨਾ ਹੋਇਆ ਕਿਵੇਂ ਕਿਵੇਂ ਕਰਾਂਗਾ। ਜਿਵੇਂ ਮੈਂ ਗੱਡੀ ਵਾਲੇ ਦੀ ਗੱਲ ਦੱਸੀ ਹੈ ਨਾ ਉਹਨੇ 12 ਘੰਟੇ ਲਈ ਤੇ ਤਿਆਰ ਹੋ ਕੇ ਆਇਆ ਸੀ ਮੁੜ ਕੇ ਮੈਂ ਉਹਨੂੰ ਕਹਿਤਾ ਬਸ ਮਾੜਾ ਜਿਹਾ ਗੇੜਾ ਜਿਹਾ ਕਢਾ ਦੇ ਪਿੰਡ ਪੁੰਡ ਵਿਖਾ ਦੇ ਪੈਸੇ ਤੇ ਹੁਣ ਤੈਨੂੰ ਦੇ ਹੀ ਦਿੱਤੇ ਆ। ਉਹਨੇ ਮਾਇੰਡ ਇਹ ਰੈਡੀ ਕਰ ਲਿਆ ਵੀ ਹੁਣ ਤੇ 2 ਘੰਟਿਆਂ 'ਚ ਕੰਮ ਖਤਮ ਹੈ। ਹੁਣ ਜਦੋਂ ਉਹਦੇ 2 ਘੰਟੇ ਵੱਧ ਲੱਗੇ ਇੰਨੇ 'ਚ ਹੀ ਵਿਪਤਾ ਪੈ ਗਈ ਉਹਨੂੰ। ਇੰਨੇ ਚ ਪਰੇਸ਼ਾਨ ਹੋ ਗਿਆ ਵਿਆਹ ਹੋ ਰਹੀ ਜਾਂ ਪਛੇੜ ਗਿਆ ਰੌਲਾ ਤਿੰਨ ਤਿੰਨ ਘੰਟੇ ਦੀਆਂ ਵੀ ਪਾਠੀ ਲਾਉਂਦੇ ਨੇ ਨਾ ਕਈ ਤਿੰਨ ਘੰਟੇ ਦੀ ਰੌਲ ਹੁਣ ਜੇ ਮਾਇੰਡ ਸੈੱਟ ਹੋਇਆ ਹੋਵੇ ਦੋ ਘੰਟੇ ਵਾਲੀ ਰੌਲ ਹੈ ਤੇ ਦੋ ਮਿੰਟ ਉੱਤੇ ਲਾਣੇ ਵੀ ਔਖੇ ਹੋ ਜਾਂਦੇ ਤੇ ਜੇ ਮਾਇੰਡ ਪਹਿਲੇ ਸੈੱਟ ਹੋਵੇ ਵੀ ਬਹਿਣਾ ਹੀ ਪੈਣਾ ਕਰਨਾ ਹੀ ਪੈਣਾ ਮੈਂ ਕਰਨਾ ਹੈ ਮਾਇੰਡ ਸੈੱਟ ਕਰਨਾ ਬਸ ਆਪਣੇ ਆਪ ਨੂੰ ਇੱਥੇ ਰੱਖੀਏ ਮਾਇੰਡ ਸੈੱਟ ਰੱਖੀਏ ਕਦੇ ਅਪਸੈੱਟ ਹੋਵਾਂਗੇ ਅਸੀਂ ਚੰਗੀਆਂ ਚੰਗੀਆਂ ਚੀਜ਼ਾਂ ਹੀ ਸੋਚੀਆਂ ਹੁੰਦੀਆਂ ਮਾੜੀਆਂ ਤੇ ਕਦੀ ਸੋਚੀਆਂ ਹੀ ਨਹੀਂ ਹੁੰਦੀਆਂ ਤਿਆਰੀ ਜਿਹੜੀ ਹੈ ਨਾ ਮਾੜੇ ਦੀ ਤੇ ਕੀਤੀ ਹੋਈ ਨਹੀਂ ਹੁੰਦੀ ਤਾਂ ਕਰਕੇ ਉਦਣ ਮੈਂ ਗੁਜਰਾਤ ਵਾਲੇ ਡਰਾਈਵਰ ਦਾ ਮੂੰਹ ਭੈੜਾ ਜਿਹਾ ਵੇਖ ਕੇ ਭੈੜਾ ਮੂੰਹ ਬਣਾ ਲਿਆ ਮੂੰਹ ਭੈੜਾ ਨਹੀਂ ਹੁੰਦਾ ਯਾਦ ਰੱਖਣਾ ਕੋਈ ਵੀ ਮੂੰਹ ਭੈੜਾ ਨਹੀਂ ਹੁੰਦਾ ਬਾਂਦਰ ਦਾ ਮੂੰਹ ਭੈੜਾ ਹੁੰਦਾ ਲਾਲ ਹੁੰਦਾ ਲੰਗੂਰ ਦਾ ਮੂੰਹ ਕਿਵੇਂ ਦਾ ਹੁੰਦਾ ਕਾਲਾ ਹੁੰਦਾ ਪਰ ਨਹੀਂ ਉਹਦਾ ਇੱਕ ਆਪਣਾ ਰੰਗ ਹੈ ਭੈੜਾ ਹੁੰਦਾ ਨਹੀਂ ਬੰਦਾ ਮੂੰਹ ਭੈੜਾ ਬਣਾ ਲੈਂਦਾ ਕਈ ਬੰਦੇ ਤਿਉੜੀ ਵੇਖੋ ਸਰੀਰ ਦੇ ਝੁਰੜੀਆਂ ਪਈਆਂ ਹੋਈਆਂ ਦੰਦ ਬਾਹਰ ਨੂੰ ਹੈ ਪਰ ਜੇ ਸਮਾਈਲ ਹੋਵੇ ਫੇਸ ਦੇ ਉੱਤੇ ਕਿੰਨਾ ਪਿਆਰਾ ਲੱਗਦਾ ਪਰ ਕਈ ਰੱਜ ਕੇ ਸੋਹਣੇ ਹੋਣ ਖਿਜੇ ਤਿਉੜੀਆਂ ਪਈਆਂ ਹੋਈਆਂ ਹੋਣ ਉਹੀ ਚਿਹਰਾ ਭੈੜਾ ਲੱਗਦਾ ਭੈੜਾ ਮੂੰਹ ਬੰਦਾ ਬਣਾ ਲੈਂਦਾ ਚਿਹਰਾ ਭੈੜਾ ਜਾਂ ਮਾੜਾ ਜਾਂ ਚਿਹਰਾ ਨਹੀਂ ਏਦਾਂ ਹੁੰਦਾ ਨਿੱਕਾ ਜਿਹਾ ਬੱਚਾ ਵੇਖੋ ਉਹ ਭੈੜਾ ਮੂੰਹ ਬਣਾਉਂਦਾ ਨਹੀਂ ਇਸ ਕਰਕੇ ਪਿਆਰਾ ਲੱਗਦਾ ਨਿੱਕੇ ਨਿੱਕੇ ਬੱਚੇ ਸਾਰੇ ਹੀ ਪਿਆਰੇ ਲੱਗਦੇ ਨੇ ਨਾ ਭਾਵੇਂ ਕਾਲੇ ਹੀ ਹੋਣ ਅਸਲ ਚ ਲੋਕ ਭੈੜਾ ਮੂੰਹ ਬਣਾਉਂਦੇ ਹੈ ਮੂੰਹ ਭੈੜਾ ਨਹੀਂ ਹੁੰਦਾ ਜੇ ਸਮਾਈਲ ਰੱਖਣ ਆਪਣੇ ਆਪ ਨੂੰ ਥੋੜਾ ਜਿਹਾ ਰਿਲੈਕਸ ਰੱਖਣ ਆਪਣੇ ਆਪ ਨੂੰ ਥੋੜਾ ਖਿੜਿਆ ਖਿੜਿਆ ਰੱਖਣ ਆਪਣੇ ਆਪ ਨੂੰ ਥੋੜਾ ਜਿਹਾ ਹੁਣ ਉਹਦਾ ਮੈਂ ਉਹ ਬੰਦੇ ਦਾ ਬਣਾਇਆ ਹੋਇਆ ਭੈੜਾ ਮੂੰਹ ਵੇਖ ਕੇ ਮੈਂ ਨੋਟ ਕੀਤੀ ਇਹ ਗੱਲ ਕਿ ਬੰਦੇ ਦਾ ਮਾਇੰਡ ਰੈਡੀ ਹੋਣਾ ਚਾਹੀਦਾ ਇਹਨੂੰ ਵਿਪਤਾ ਛਿੜ ਗਈ ਇਹਨੂੰ ਹੁਣ ਇੱਕ ਘੰਟਾ ਵੱਧ ਲਾਣਾ ਪੈਣਾ ਸਾਡੇ ਨਾਲ ਮੈਂ ਨੋਟ ਕੀਤੀ ਸੀ ਇਹ ਗੱਲ ਵੀ ਮੈਂ ਦੀਵਾਨ ਚ ਇਹ ਗੱਲ ਦੱਸਾਂਗਾ ਵੀ ਅਸੀਂ ਨਾ ਕਿਤੇ ਏਦਾਂ ਕਰ ਲਈਏ ਕਈ ਵਾਰੀ ਨਾ ਆਪਾਂ ਤਿਆਰੀ ਕੀਤੀ ਹੁੰਦੀ ਹੈ ਵੀ ਹਾਂਜੀ ਅਗਲੇ ਨੇ ਆਪਣੇ ਕੋਲੇ 10 ਮਿੰਟ ਆਉਣਾ ਹੈ ਤੇ ਚਲੋ ਮਿਲਿਆ ਅਗਲਾ ਕਹਿੰਦਾ 10 ਮਿੰਟ ਨਹੀਂ ਜੀ ਮੈਂ 10 ਘੰਟੇ ਤੁਹਾਡੇ ਕੋਲ ਹੀ ਹਾਂ ਫੇਰ ਉਦਾਂ ਰੈਡੀ ਕਰੋ ਹੁਣ ਅਗਲਾ ਕਹਿ ਦਿੰਦਾ ਕਈ ਵਾਰੀ ਮੈਂ ਜੀ 10 ਦਿਨ ਹੁਣ ਇੱਥੇ ਹੀ ਹਾਂ ਫਟਾਫਟ ਆਪਣੇ ਆਪ ਨੂੰ ਐਡਜਸਟ ਕਰਨਾ ਪੈਣਾ ਮਾਇੰਡ ਨੂੰ ਵੀ ਕੋਈ ਗੱਲ ਮੈਸੇਜ ਦੇਣਾ ਪੈਣਾ ਵੀ ਕੋਈ ਨਹੀਂ ਬਈ ਕੁਛ ਵੀ ਹੋ ਸਕਦਾ ਤਾਂ ਕਰਕੇ ਆਪਣੇ ਆਪ ਦੀ ਤਿਆਰੀ ਇੰਨੀ ਕੁ ਗੱਲ ਮੈਂ ਮੇਰੇ ਮਨ ਵਿੱਚ ਸੀ ਵੀ ਅੱਜ ਆਪਾਂ ਇਹ ਗੱਲ ਕਰੀਏ ਤੋ ਸੋ ਬੜਾ ਵਧੀਆ ਮਿੱਤਰ ਵੀ ਇਹ ਮਨ ਬਣ ਸਕਦਾ ਤੇ ਮਨ ਦੁਸ਼ਮਣ ਵੀ ਬਣ ਸਕਦਾ ਜਦੋਂ ਇਹ ਸੁਧਰ ਜੇ ਸਾਡੇ ਆਖੇ ਲੱਗਣ ਲੱਗ ਜਾਏ ਗਰਮੀ ਦੇ ਵਿੱਚ ਕਵੇ ਠੀਕ ਹੈ ਆਪਣੀ ਹਾਂ ਚ ਹਾਂ ਬੁਲਾ ਦੇਵੇ ਬੜੀ ਗਰਮੀ ਹੈ ਇਹ ਵੀ ਕਵੇ ਹਾਂ ਠੀਕ ਹੈ ਚੱਲ ਲੈਣੀ ਹੈ ਇਹਦੇ ਵਰਗਾ ਮਿੱਤਰ ਕੋਈ ਨੀ ਜੇ ਵਿਗੜ ਗਿਆ ਹੋਵੇ ਮਨ ਤੇ ਸਾਡੇ ਮਨ ਵਰਗਾ ਦੁਸ਼ਮਣ ਕੋਈ ਨੀ ਕਿਸੇ ਦਾ ਮਨ ਹੀ ਹੈ ਕਿਸੇ ਦੇ ਥੌਟਸ ਹੀ ਨੇ ਜਿਹੜੇ ਰੇਲ ਗੱਡੀ ਥੱਲੇ ਲੈ ਜਾਂਦੇ ਕਿਸੇ ਦੇ ਵਿਚਾਰ ਹੀ ਨੇ ਜਿਹੜੇ ਉਹਨੂੰ ਨਹਿਰ ਚ ਡੁੱਬਣ ਨੂੰ ਤੋਰ ਦਿੰਦੇ ਆ ਕਿਸੇ ਦੇ ਵਿਚਾਰ ਹੀ ਹੈ ਜਿਹੜੇ ਕਹਿੰਦੇ ਗਲ ਘੁੱਟ ਦੇ ਕਤਲ ਕਰਦੇ ਮਾਰਦੇ ਇੱਕ ਵਿਚਾਰ ਹੀ ਹੈ ਸੁਧਰ ਗਏ ਤੇ ਇਹਦੇ ਵਰਗਾ ਮਿੱਤਰ ਕੋਈ ਨੀ
ਮਨ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਮਨ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਮਨ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਮਨ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਮਨ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਮਨ ਵਰਗਾ ਮਿੱਤਰ ਨਾ ਕੋਈ ਇੱਥੇ ਮਿੱਤਰਾਂ ਦੀ ਵੇਖੀ ਮਨ ਵਰਗਾ ਮਿੱਤਰ ਨਹੀਂ ਜੇ ਕੋਈ ਮਿੱਤਰਾਂ ਦੀ ਵੇਖੀ ਦੁਨੀਆ
ਕਿਤੇ ਮਨ ਮੂਰਖ ਕਿਹਾ, ਕਿਤੇ ਮਨ ਉਵੇਂ, ਕਿਤੇ ਮਨ ਕਿਵੇਂ ਬਾਣੀ ਚ। ਬਸ ਚੰਗੀ ਸੋਚ, ਚੰਗੇ ਵਿਚਾਰ, ਚੰਗੇ ਥੌਟ ਹੋਣ ਤੇ ਇਹ ਸਾਡਾ ਕਹਿਣਾ ਆ, ਇਹ ਪ੍ਰੋਪਰਟੀ ਹੈ। ਚੇਤਨਾ ਨਾ ਜਿਹੜੀ ਚੇਤਨਾ ਵਧੇ, ਬੰਦੇ ਅੰਦਰ ਤਾਕਤ ਵਧੇ, ਗਿਆਨ ਵਧੇ। ਕਈ ਬਜ਼ੁਰਗ ਸਤਕਾਰ ਭਾਲਦੇ, ਅਗਲਾ ਕਹਿੰਦਾ ਸਤਕਾਰ ਤੁਸੀਂ ਕਰਦੇ ਹੀ ਨਹੀਂ, ਸਾਡਾ ਤੁਸੀਂ ਸਾਡਾ ਸਤਕਾਰ ਹੀ ਨਹੀਂ ਕਰਦੇ, ਵੱਡਿਆਂ ਦਾ ਤੁਸੀਂ ਸਤਕਾਰ ਹੀ ਨਹੀਂ ਕਰਦੇ, ਬਜ਼ੁਰਗਾਂ ਦਾ ਤੁਸੀਂ ਸਤਕਾਰ ਹੀ ਨਹੀਂ ਕਰਦੇ। ਪਰ ਹੁਣ ਇੱਕ ਗੱਲ ਦੱਸੋ ਬਈ, ਨੱਕ ਜਵਾਨ ਹੈ ਤੇ ਹੁਣ ਨੱਕ ਜਿਹੜਾ ਹੈ ਬੁੱਢਾ ਬੁੱਢਾ ਲੱਗਦਾ, ਚਿਹਰਾ ਜਵਾਨ ਹੈ ਹੁਣ ਇਹਦਾ ਚਿਹਰਾ ਬੁੱਢਾ ਬੁੱਢਾ ਲੱਗਦਾ, ਦਾੜੀ ਕਾਲੀ ਹੈ ਹੁਣ ਇਹ ਸਤਕਾਰਯੋਗ ਦਾੜੀ ਹੋ ਗਈ, ਕਿਉਂਕਿ ਦਾੜੀ ਚਿੱਟੀ ਚਿੱਟੀ ਹੋ ਗਈ, ਸਤਕਾਰਯੋਗ ਹੋ ਗਈ। ਹੱਥ ਪੈਰ ਨੇ ਜਿਹੜੇ ਚਮਕਦੇ ਚਮਕਦੇ ਸੀ, ਹੁਣ ਹੱਥ ਪੈਰ ਜਿਹੜੇ ਨੇ ਉਹ ਬੁੱਢੇ ਬੁੱਢੇ ਹੋ ਗਏ ਆ। ਮੈਨੂੰ ਦੱਸੋ ਭਲਾ ਵੀ ਇਹ ਕਿਹੜੀ ਚੀਜ਼ ਸਤਕਾਰਯੋਗ ਹੋਈ ਹੈ? ਮਤਲਬ ਜਦੋਂ ਦਾੜੀ ਕਾਲੀ ਹੋਵੇ ਉਦੋਂ ਨਹੀਂ, ਜਦੋਂ ਚਿੱਟੀ ਹੋ ਜਾਵੇ ਫਿਰ ਸਤਕਾਰਯੋਗ ਹੋ ਜਾਂਦੀ ਹੈ? ਦਾੜੀ ਸਤਕਾਰਯੋਗ ਹੁੰਦੀ ਹੈ ਜਾਂ ਚਿਹਰਾ ਜਿਹੜਾ ਝੁਰੜੀਆਂ ਨਾਲ ਭਰ ਗਿਆ ਹੁਣ ਸਤਕਾਰਯੋਗ ਹੋ ਗਿਆ ਹੈ? ਜਿਹੜੇ ਦੰਦ ਆਪਸ ਚ ਐ ਜੁੜੇ ਹੋਏ ਸੀ, ਐ ਟੱਕਾ ਨਹੀਂ ਸੀ ਵਿੱਚ ਲੱਗਦਾ, ਹੁਣ ਉਹ ਦੰਦ ਖਿਲਰ ਗਏ ਨੇ, ਵਿਰਲਾਂ ਪੈ ਗਈਆਂ ਨੇ, ਹੁਣ ਦੰਦ ਸਤਕਾਰਯੋਗ ਹੋ ਗਏ ਨੇ? ਜਿਹੜੇ ਕੰਨ ਚੰਗੇ ਭਲੇ ਸੀ ਹੁਣ ਉੱਚਾ ਸੁਣਨ ਲੱਗ ਪਏ ਨੇ, ਹੁਣ ਸਤਕਾਰਯੋਗ ਹੋ ਗਏ ਨੇ? ਅੱਖਾਂ ਵਧੀਆ ਵੇਖਦੀਆਂ ਸੀ ਹੁਣ ਇਹਨਾਂ ਅੱਖਾਂ ਦੇ ਨਾਲ ਘੱਟ ਦਿਸਣ ਲੱਗ ਗਿਆ, ਹੁਣ ਸਤਕਾਰਯੋਗ ਹੋ ਗਈਆਂ? ਪਹਿਲਾਂ ਲੱਕ ਐ ਸੀ ਹੁਣ ਕੁੱਬ ਪੈ ਗਿਆ, ਹੁਣ ਇਹ ਲੱਕ ਸਤਕਾਰਕ, ਹੁਣ ਸਰੀਰ ਕਿਹੜੀ ਚੀਜ਼ ਸਤਕਾਰ ਕਰਨ ਜੋਗੀ? ਕਹਿੰਦੇ ਸਾਡਾ ਤੁਸੀਂ ਸਤਕਾਰ ਹੀ ਨਹੀਂ ਕਰਦੇ ਵੱਡਿਆਂ ਦਾ। ਇਹ ਤੇ ਸਗੋਂ ਡਾਊਨ ਹੋਈਆਂ, ਸਰੀਰ ਦੀ ਚਮਕ ਤੇ ਘਟੀ ਹੈ, ਅੱਖਾਂ ਦੀ ਰੋਸ਼ਨੀ ਘਟੀ ਹੈ, ਦੰਦਾਂ ਦੀ ਖਿੱਚ ਘਟੀ ਹੈ। ਸਤਕਾਰ ਉਹਦਾ ਹੁੰਦਾ ਜਿਹਦੀ ਚੇਤਨਾ ਵੱਧ ਰਹੀ ਹੋਵੇ, ਜਿਹਦੀ ਸਮਝ ਵੱਧ ਰਹੀ ਹੋਵੇ, ਜਿਹਦਾ ਗਿਆਨ ਵੱਧ ਰਿਹਾ ਹੋਵੇ, ਜਿਹਦੀ ਅਕਲ ਵੱਧ ਰਹੀ ਹੋਵੇ, ਜਿਹੜਾ ਕੱਲ ਨਾਲੋਂ ਅੱਜ ਸਿਆਣਾ, ਅੱਜ ਨਾਲੋਂ ਕੱਲ ਨੂੰ ਸਿਆਣਾ, ਕੱਲ ਨਾਲੋਂ ਪਰਸੋਂ ਸਿਆਣਾ ਹੈ। ਅਗਲਾ ਨਾ ਦਾੜੀ ਚਿੱਟੀ ਹੈ, ਸਰੀਰ ਭਾਵੇਂ ਬਜ਼ੁਰਗ ਲੱਗਦਾ ਹੈ ਪਰ ਗੱਲਾਂ ਉਹਨਾਂ ਦੀਆਂ ਉਹੀ ਪਿਛਾਂ ਖਿੱਚੂ ਪਸ਼ੂਆਂ ਵਾਲੀਆਂ ਮੂਰਖਾਂ ਵਾਲੀਆਂ ਹੋਣ ਤੇ ਫਿਰ ਅਸੀਂ ਕਿਵੇਂ ਬੰਦਾ ਸਤਿਕਾਰ ਕਰੇਗਾ ਇੱਜ਼ਤ ਕਿਵੇਂ ਕਰੇਗਾ ਰਿਸਪੈਕਟ ਕਿਵੇਂ ਦੇਵੇ ਰਿਸਪੈਕਟ ਦਿੱਤੀ ਜਾਂਦੀ ਹੈ ਚੇਤਨਾ ਨੂੰ ਸਮਝ ਨੂੰ ਅਕਲ ਨੂੰ ਤੇ ਦਿਨੋ ਦਿਨ ਦਿਨੋ ਦਿਨ ਦਿਨੋ ਦਿਨ ਸਾਹਿਬ ਮੇਰਾ ਨੀਤ ਨਵਾਂ ਤੇ ਇਸੇ ਤਰ੍ਹਾਂ ਚੇਤਨਾ ਵੀ ਜਿਹੜੀ ਹੈ ਨਿੱਤ ਨਵੀਂ ਚਾਹੀਦੀ ਸੀ ਬੰਦਾ ਵੱਡਾ ਹੁੰਦਾ ਅਕਲ ਉਹਦੀ ਉਦੋਂ ਵੀ ਵੱਡੀ ਹੁੰਦੀ ਸਰੀਰ ਵੱਡਾ ਹੋਈ ਜਾਂਦਾ ਉਹਦਾ ਸਮਝ ਦਾ ਪੱਧਰ ਵੱਡਾ ਹੋਈ ਜਾਂਦਾ ਪਰ ਜਦੋਂ ਸਮਝ ਦਾ ਪੱਧਰ ਵੱਡਾ ਨਾ ਹੋਇਆ ਫਿਰ ਕਿਸੇ ਨੇ ਸਤਿਕਾਰ ਨਹੀਂ ਹੁਣ ਕਈਆਂ ਦੀ ਬਜ਼ੁਰਗਾਂ ਦੀ ਰਿਸਪੈਕਟ ਨਹੀਂ ਪਰ ਕਈ ਬੱਚਿਆਂ ਦੀ ਲੋਕ ਰਿਸਪੈਕਟ ਕਰਦੇ ਆ ਇੱਜ਼ਤ ਕਰਦੇ ਆ ਉਮਰ ਨਿਆਣੀ ਹੈ ਗੱਲਾਂ ਬੜੀਆਂ ਕਮਾਲ ਦੀਆਂ ਉਮਰਾਂ ਛੋਟੀਆਂ ਹੈ ਸਿਆਣੇ ਪਰ ਸਾਡੇ ਸਿਆਣੇ ਦਾ ਪੈਮਾਨੇ ਦਾ ਮਤਲਬ ਪਤਾ ਕੀ ਹੈ ਬਜ਼ੁਰਗ ਮਤਲਬ ਸਿਆਣਾ ਆਮ ਨਹੀਂ ਗੱਲ ਕਹਿੰਦੇ ਹੁਣ ਤੇ ਜੀ ਸਿਆਣੇ ਹੋਏ ਆ ਮੇਰੇ ਕੋਲ ਆ ਕੇ ਬਹਿ ਕੇ ਗੱਲਾਂ ਕਰਨਗੇ ਭਾਈ ਸਾਹਿਬ ਜੀ ਬਾਪੂ ਜੀ ਕਹਿੰਦੇ ਤੇ ਹੈਗੇ ਆ ਵੀ ਆਈਏ ਪਰ ਹੁਣ ਕੀ ਕਰਨ ਜੀ ਹੁਣ ਸਿਆਣੇ ਹੋ ਗਏ ਆ ਸਿਆਣੇ ਹੋ ਗਏ ਮਤਲਬ ਵੀ ਬਹੁਤ ਅਕਲ ਆ ਗਈ ਨਹੀਂ ਸਰੀਰ ਬੁੱਢਾ ਹੋ ਗਿਆ ਅੱਜ ਬੁੱਢੇ ਦਾ ਮਤਲਬ ਸਿਆਣਾ ਤੇ ਨਿਆਣੇ ਦਾ ਮਤਲਬ ਛੋਟੀ ਉਮਰ ਦਾ ਮਤਲਬ ਕਮਲਾ ਵੀ ਜਿਹੜਾ ਜਿਹੜਾ ਛੋਟੀ ਉਮਰ ਦਾ ਇਹ ਕਮਲੇ ਹੁੰਦੇ ਆ ਘੱਟ ਅਕਲ ਵਾਲੇ ਹੁੰਦੇ ਆ ਜਿੰਨੇ ਬਜ਼ੁਰਗ ਹੁੰਦੇ ਆ ਉਹ ਸਿਆਣੇ ਹੁੰਦੇ ਆ ਪਰ ਸਮਝ ਦਾ ਪੱਧਰ ਉੱਚਾ ਕਰਨਾ ਆਪਣੀ ਚੇਤਨਾ ਨੂੰ ਵਧਾਉਣਾ ਇਹ ਅਸਲ ਲੋੜ ਹੈ ਆਪਣੇ ਆਪ ਨੂੰ ਕਾਇਮ ਕਰਨਾ ਇਹਦੀ ਲੋੜ ਹੈ ਆਪਣੇ ਆਪ ਨਿੱਤ ਨਵਾਂ ਕੁਝ ਨਾ ਕੁਝ ਅਸੀਂ ਸਿੱਖਦੇ ਰਹਿਣਾ ਹੈ ਮੈਂ ਅੱਗੇ ਵੀ ਗੱਲ ਕੀਤੀ ਹੈ ਜ਼ਿੰਦਗੀ ਦੇ ਵਿੱਚ ਕਦੇ ਰਿਟਾਇਰਮੈਂਟ ਨਹੀਂ ਲੈਣੀ ਕਿਸੇ ਵੀ ਕੰਮ ਤੋਂ ਕਦੇ ਰਿਟਾਇਰਮੈਂਟ ਨਹੀਂ ਲੈਣੀ ਭਾਵੇਂ ਅੱਧਾ ਘੰਟਾ ਹੀ ਕਰੋ ਪਰ ਕੰਮ ਕਰੀ ਜਾਓ ਰਿਟਾਇਰ ਨਾ ਹੋਵੋ ਕਦੇ ਕਦੇ ਵੀ ਬੰਦਾ ਰਿਟਾਇਰਮੈਂਟ ਨਾ ਲਵੇ ਕੁਛ ਨਾ ਕੁਛ ਨਵਾਂ ਕਰ ਲਵੇ ਜਦੋਂ ਬ੍ਰੇਨ ਨੂੰ ਪਤਾ ਲੱਗ ਜਾਂਦਾ ਨਾ ਵੀ ਇਹਨੇ ਨਵਾਂ ਪੰਗਾ ਲੈ ਲਿਆ ਫਿਰ ਉਹ ਸਰੀਰ ਨੂੰ ਕਹਿੰਦਾ ਵੀ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਹੁਣ ਰਹਿ ਬੰਦਾ ਕਾਇਮ ਹੋ ਕੇ ਫੈਸਲਾ ਲਵੇ ਵੀ ਮੈਂ ਆਹ ਕੰਮ ਕਰਕੇ ਜਾਣਾ ਮੈਂ ਆਹ ਕਰਨਾ ਹੈ ਮੈਂ ਇਹ ਕਰਨਾ ਹੈ ਨਵਾਂ ਨਵਾਂ ਸੋਚ ਕੇ ਰੱਖੇ ਨਵਾਂ ਨਵਾਂ ਕਰੇ ਤੇ ਕਈ ਬੰਦੇ ਆਪਾਂ ਗੱਲ ਅੱਗੇ ਵੀ ਕਰਦੇ ਕਈਆਂ ਦੀ ਉਮਰ ਅਜੇ 20 ਸਾਲ ਦੀ ਹੁੰਦੀ ਹੈ ਬਸ ਜੀ 30 ਸਾਲਾਂ ਦੇ ਬਹੁਤੀ ਲੰਘ ਗਈ ਥੋੜੀ ਰਹਿ ਗਈ ਤੇ ਕਈ ਬੰਦੇ ਇਦਾਂ ਦੇ ਹੈ ਜਿਹੜੇ ਬਿਲਕੁਲ ਵੀ ਬਜ਼ੁਰਗ ਹੋ ਕੇ ਵੀ ਕਹਿੰਦੇ ਹੈ ਕੋਈ ਗੱਲ ਹੀ ਨਹੀਂ ਜਿਹੇ ਤੇ ਬੜੇ ਕੰਮ ਕਰਨੇ ਅਜੇ ਮੈਂ ਕੰਮ ਕਰਨਾ ਆ ਮੇਰੇ ਕੋਲ ਬਾਪੂ ਇੰਦਰ ਸਿੰਘ ਅੱਗਾ ਹੁਣੀ ਆਏ ਸੀ ਹੁਣ ਮੇਰੇ ਨਾਲ ਬੈਠੇ ਗੱਲਾਂ ਕਰਦੇ ਸੀ ਮਤਲਬ ਉਹਨਾਂ ਨੂੰ ਵੇਖ ਕੇ 75 ਸਾਲ ਤੋਂ ਉੱਪਰ ਉਮਰ ਹੈ ਸਟੇਜ ਤੇ ਆਵਾਜ਼ ਆਉਂਦੀ ਹੈ ਬੱਚੇ ਦੀ ਇੱਕ ਦੀ ਇੱਧਰ ਸੁਣੋ ਮੈਂ ਇਸੇ ਕਰਕੇ ਹੀ ਨਾ ਤੁਸੀਂ ਮੈਨੂੰ ਮਾਫ ਕਰ ਦੇਣਾ ਮੈਂ ਇਸੇ ਕਰਕੇ ਹੀ ਅੱਜ ਜਦੋਂ ਅਸੀਂ ਇਕੱਲੇ ਦੀਵਾਨ ਲਾਈਦਾ ਨਾ ਉਹਦਾ ਮਾਹੌਲ ਵੱਖਰਾ ਹੁੰਦਾ ਫਿਰ ਜਦੋਂ ਸੰਗਤ ਵਿੱਚ ਡਿਸਟਰਬੈਂਸ ਬਹੁਤ ਹੁੰਦੀ ਹੈ ਕਿਸੇ ਨੇ ਕਿਵੇਂ ਬਹਿਣਾ ਹੁੰਦਾ ਕੋਈ ਕਿਵੇਂ ਹੁੰਦਾ ਕੋਈ ਕਿਵੇਂ ਹੁੰਦਾ ਤਾਂ ਅੱਜ ਮੈਨੂੰ ਕੱਲ ਨੂੰ ਤੇ ਚਲੋ ਆਪਾਂ ਬੈਠਣਾ ਹੀ ਹੈ ਸਾਰਿਆਂ ਨੇ ਤਾਂ ਕਰਕੇ ਮੈਂ ਕਹਿੰਦਾ ਹੁੰਦਾ ਵੀ ਥੋੜੀ ਇਕਾਗਰਤਾ ਬੜੀ ਜ਼ਰੂਰੀ ਹੁੰਦੀ ਹੈ ਆਪਾਂ ਗੱਲ ਕੀ ਕਰਦੇ ਸੀ ਵੀ ਮੈਂ ਉਹਨਾਂ ਨੂੰ ਵੇਖਿਆ ਇਸ ਉਮਰ ਚ ਵੀ ਕੁਛ ਨਵਾਂ ਕਰਦਾ ਕਿੰਨੀਆਂ ਕਿਤਾਬਾਂ ਆਪਣੀ ਜ਼ਿੰਦਗੀ ਚ ਲਿਖੀਆਂ ਲਾਇਬ੍ਰੇਰੀ ਹੁਣ ਮੈਂ ਤਿਆਰ ਕਰਵਾ ਰਿਹਾ ਸਾਰੀਆਂ ਕਿਤਾਬਾਂ ਜਿੰਨੀਆਂ ਉਹਨਾਂ ਲਿਖੀਆਂ ਜਾਂ ਹੋਰ ਵੀ ਵਿਦਵਾਨਾਂ ਦੀਆਂ ਲਿਆ ਕੇ ਰੱਖੀਏ ਭਰੀ ਹੋਵੇ ਲਾਇਬ੍ਰੇਰੀ ਵੀ ਘੱਟ ਰੇਟ ਦੇ ਉੱਤੇ ਥੋੜੇ ਜੇ ਪੈਸਿਆਂ ਨਾਲ ਵਧੀਆ ਵੱਡੀ ਕਿਤਾਬ ਮਿਲੇ ਅਗਲਾ ਪੜ੍ਹੇ ਜ਼ਿੰਦਗੀ ਵਿੱਚ ਚੇਂਜ ਆਵੇ ਜ਼ਿੰਦਗੀ ਚ ਬਦਲਾਵ ਆਵੇ ਇਸ ਕਰਕੇ ਕੁਛ ਨਵਾਂ ਕਰਨਾ ਸਤਿਕਾਰ ਕਰਾਉਣਾ ਤੇ ਕੋਈ ਸਤਿਕਾਰ ਯੋਗ ਕੰਮ ਕਰਨੇ ਪੈਣਗੇ ਸਤਿਕਾਰ ਯੋਗ ਹੋਣਾ ਚਾਹੀਦਾ ਬੰਦਾ ਅਗਲਾ ਕਹਿੰਦਾ ਹੁਣ ਅਸੀਂ ਬਜ਼ੁਰਗ ਹੋ ਗਏ ਸਾਡਾ ਸਤਿਕਾਰ ਕਰੋ ਸਤਿਕਾਰ ਯੋਗ ਕੰਮ ਵੀ ਤੇ ਕਰਨੇ ਪੈਣਗੇ ਸਤਿਕਾਰ ਵਾਲੇ ਕੰਮ ਵੀ ਤੇ ਕਰਨੇ ਪੈਣਗੇ ਹੁਣ ਜਹੇਦਾਰ ਵਰਗਾ ਭਾਵੇਂ ਪੋਸਟ ਵੀ ਵੱਡੀ ਤੇ ਬੈਠਾ ਹੋਵੇ ਤੇ ਸਰਸੇ ਵਾਲੇ ਵਰਗੇ ਨੂੰ ਮਾਫ ਕਰ ਦੇਵੇ ਮੁੜ ਕੇ ਕਵੇ ਮੇਰੀ ਤੁਸੀਂ ਚਿੱਟੀ ਡੈਡੀ ਮੇਰਾ ਤੁਸੀਂ ਸਤਿਕਾਰ ਹੀ ਨਹੀਂ ਕਰਦੇ ਕਰੀਏ ਤੇਰਾ ਸਤਿਕਾਰ ਕੀ ਕਰੇ ਬੰਦਾ ਸਤਿਕਾਰ ਕੀ ਕਰੇ ਬੰਦਾ ਫਿਰ ਤਾਂ ਕਰਕੇ ਜਿਹੜਾ ਸਭ ਤੋਂ ਜ਼ਰੂਰੀ ਹੈ ਕਿ ਅੱਗੇ ਅੱਗੇ ਵੱਧਦੇ ਰਹਿਣਾ ਤੇ ਆਪਣੀ ਚੇਤਨਾ ਨੂੰ ਵਧਾਉਣਾ, ਊਰਜਾ ਨੂੰ ਵਧਾਉਣਾ, ਸਮਝ ਦਾ ਪੱਧਰ ਉੱਚਾ ਕਰਨਾ, ਨਿੱਤ ਨਵਾਂ 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 ਸਿੱਖਦੇ ਰਹਿਣਾ। ਤੇਰੇ ਦਰ ਤੋਂ ਜੋ ਮਿਲੇ, ਤੇਰੇ ਦਰਬਾਰ ਦੀ ਸੋਭਾ, ਆ ਆ ਦਰਬਾਰ ਹੈ ਸਾਰਾ, ਤੇ ਨਵਾਂ ਨਵਾਂ ਮੈਂ ਲਈ ਜਾਵਾਂ। ਕੁਦਰਤ ਦਾ ਦਰਬਾਰ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ।
ਬੋਲੋ ਤੇਰੇ ਦਰਬਾਰ ਦੀ ਸੋਭਾ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ। ਬੋਲੋ ਬੋਲੋ
ਹਰ ਦਮ ਮੈਂ ਗਾਈ ਜਾਵਾਂ,
ਜੀ ਤੇਰੇ ਦਰਬਾਰ ਦੀ ਸੋਭਾ
ਹਰ ਦਮ ਮੈਂ ਗਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ
ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ,
ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਪਾਈ ਜਾਵਾਂ,
ਜੋ ਵੀ ਕੁਝ ਮਿਲ ਜੇ ਇਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਵੀ ਕੁਝ ਮਿਲ ਜੇ ਉਥੋਂ
ਸਚਨ ਮਾਲਕ ਤੇਰੇ, ਸਚਨ ਮਾਲਕ ਤੇਰੇ, ਸਚਨ ਮਾਲਕ ਤੇਰੇ, ਸਚਨ ਮਾਲਕ
ਤੇਰੇ, ਸਚਨ ਮਾਲਕ ਤੇਰੇ, ਸਚਨ ਮਾਲਕ ਤੇਰੇ, ਸਚਨ ਮਾਲਕ ਤੇਰੇ, ਸਚਨ ਮਾਲਕ
ਹਿਰਦੇ ਵਸਾਈ ਜਾਵਾਂ, ਹਿਰਦੇ ਵਸਾਈ ਜਾਵਾਂ,
ਹਿਰਦੇ ਵਸਾਈ ਜਾਵਾਂ, ਹਿਰਦੇ ਵਸਾਈ ਜਾਵਾਂ, ਹਿਰਦੇ ਵਸਾਈ ਜਾਵਾਂ, ਹਿਰਦੇ ਵਸਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਸੋਭਾ ਹਰ ਦਮ ਮੈਂ,
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ,
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ।
ਕਰਕੇ ਕੁਛ ਨਾ ਕੁਛ ਨਵਾਂ ਜ਼ਿੰਦਗੀ ਦੇ ਵਿੱਚ ਸਿੱਖਦੇ ਰਹਿਣਾ ਹੈ। ਸਤਿਕਾਰ ਤਾਦੀ ਹੋਣਾ ਜੇ ਸਤਿਕਾਰ ਯੋਗ ਬਣਾਂਗੇ, ਕੋਈ ਸਤਿਕਾਰ ਯੋਗ ਅਸੀਂ ਆਪਣੀ ਜ਼ਿੰਦਗੀ ਵਿੱਚ ਕੰਮ ਕਰਾਂਗੇ। ਸੋ ਧਿਆਨ ਨਾਲ ਆਪਣੀ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਜੀਣ ਦੀ ਕੋਸ਼ਿਸ਼ ਕਰੀਏ, ਜਿੱਥੇ ਤੱਕ ਹੋ ਸਕਦਾ ਹੈ ਸਾਡਾ ਆਪਣਾ ਅਸੀਂ ਵਿਕਾਸ ਕਰੀਏ, ਨਵੀਂ ਤੋਂ ਨਵੀਂ ਚੀਜ਼ ਸਿੱਖਦੇ ਰਹੀਏ। ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ, ਹਰ ਬੰਦੇ ਦੇ ਵਿੱਚ ਹੀ ਕੁਛ ਨਾ ਕੁਛ ਕਲਾ ਹੁੰਦੀ ਹੈ। ਦੁਨੀਆਂ ਵਿੱਚ ਕੋਈ ਬੰਦਾ ਏਦਾਂ ਦਾ ਨਹੀਂ ਜਿਹਦੇ ਵਿੱਚ ਕੋਈ ਚੀਜ਼ ਸਿੱਖਣ ਵਾਲੀ ਨਾ ਹੋਵੇ, ਕੁਛ ਨਾ ਕੁਛ ਉਹਦੇ ਵਿੱਚ ਕੁਆਲਿਟੀ ਜ਼ਰੂਰ ਹੁੰਦੀ ਹੈ। ਉਸ ਕੁਆਲਿਟੀ ਦੀ ਸੰਗਤ ਕਰਨੀ ਚਾਹੀਦੀ ਹੈ, ਉਹਦਾ ਜਿਹੜਾ ਗੁਣ ਹੈ। ਇੱਕ ਤੇ ਜਦੋਂ ਅਸੀਂ ਉਹਦੀ ਗੁਣ ਦੀ ਗੱਲਬਾਤ ਕਰਾਂਗੇ ਉਹਦੇ ਨਾਲ, ਇੱਕ ਤੇ ਉਹਦੇ ਨਾਲ ਸਾਡਾ ਪਿਆਰ ਵੀ ਬਣੇਗਾ ਵੀ ਇਹ ਮੇਰੀ ਗੁਣ ਦੀ ਗੱਲ ਕਰਦਾ, ਜਿਹੜਾ ਮੇਰੇ ਚ ਗੁਣ ਹੈ, ਮੇਰੇ ਚ ਜਿਹੜੀ ਕੁਆਲਿਟੀ ਹੈ। ਇੱਕ ਤੇ ਉਹਨੂੰ ਚੰਗਾ ਬਹੁਤ ਲੱਗੇਗਾ ਕਿ ਮੇਰੇ ਗੁਣ ਦੀ ਗੱਲ ਹੋ ਰਹੀ ਹੈ, ਦੂਜੀ ਗੱਲ ਅਸੀਂ ਉਹਦੇ ਗੁਣ ਦੀ ਜਦੋਂ ਗੱਲਬਾਤ ਕਰਾਂਗੇ ਉਹਦੇ ਤੋਂ ਸਿੱਖਣ ਨੂੰ ਬਹੁਤ ਕੁਛ ਮਿਲੇਗਾ। ਮਤਲਬ ਦੁਨੀਆਂ ਦੇ ਵਿੱਚ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਖਾਸੀਅਤ ਹੈਗੀ, ਕੁਆਲਿਟੀ ਹੈਗੀ, ਕੁਝ ਨਾ ਕੁਝ ਵੱਖਰਾ ਹੈਗਾ ਹੀ ਹੈਗਾ। ਬਸ ਜੇ ਅਸੀਂ ਸਿੱਖਣ ਵਾਲੇ ਹੋਈਏ ਉਸ ਬੰਦੇ ਦੀ, ਉਸ ਕੁਆਲਿਟੀ ਦੀ, ਉਹਦੇ ਉਸ ਗੁਣ ਦੀ ਸੰਗਤ ਕਰੀਏ। ਕਿਸੇ ਕੋਲ ਵੀ ਬੈਠੋ, ਇੰਟਰਸਟਿੰਗ ਹਰ ਬੰਦੇ ਚ ਕੁਛ ਨਾ ਕੁਛ ਹੁੰਦਾ, ਇੰਟਰਸਟਿੰਗ ਹੁੰਦਾ, ਹੈਰਾਨ ਕਰ ਦੇਣ ਵਾਲਾ ਹੁੰਦਾ, ਅੱਛਾ ਇੰਟਰਸਟਿੰਗ, ਪਰ ਹੁੰਦਾ ਹਰੇਕ ਚੀਜ਼ ਇੰਟਰਸਟਿੰਗ ਹੁੰਦਾ, ਵੱਖਰਾ ਜਿਹਾ ਹੁੰਦਾ ਹਰ ਬੰਦੇ ਚ। ਤੇ ਜਦੋਂ ਅਸੀਂ ਸਿੱਖਣ ਤੇ ਆ ਜਾਵਾਂਗੇ ਵੀ ਹਾਂ ਮੈਂ ਸਿੱਖਣਾ ਨਵੇਂ ਤੋਂ ਨਵਾਂ ਕੁਝ ਨਾ ਕੁਝ ਹਰ ਬੰਦੇ ਦੇ ਵਿੱਚ ਗੱਲਬਾਤ ਕਰਨ ਨਾਲ, ਉਹਦੇ ਵਿੱਚ ਜਿਹੜਾ ਇੰਟਰਸਟਿੰਗ ਪਾਰਟ ਹੈ ਨਾ ਉਹਦੀ ਗੱਲ ਕਰਾਂਗੇ, ਜਦੋਂ ਕਿਤੇ ਉਹਨੂੰ ਚੰਗਾ ਲੱਗੇਗਾ ਉਹਦਾ ਸਾਡੇ ਨਾਲ ਪਿਆਰ ਪਏਗਾ, ਇੱਕ ਸਾਡੇ ਗਿਆਨ ਵਿੱਚ ਵਾਧਾ ਹੋਏਗਾ, ਕੁਝ ਨਵਾਂ ਸਾਨੂੰ ਸਿੱਖਣ ਨੂੰ ਮਿਲੇਗਾ। ਇਸ ਕਰਕੇ ਕੁਝ ਨਾ ਕੁਝ ਆਪਣੀ ਜ਼ਿੰਦਗੀ 'ਚ ਸਿੱਖਦੇ ਰਹੀਏ, ਚੱਲਦੇ ਰਹੀਏ। ਬਸ ਮਾੜੇ ਜਿਹੜੇ ਵਿਚਾਰ ਹੈ, ਮਾੜੇ ਕੰਮ ਹੈ ਜਿਹੜੇ, ਛੱਡ ਦਈਏ। ਮਾੜੀ ਸੋਚ ਛੱਡ ਦਿੱਤੀ, ਮਾੜੇ ਕੰਮ ਛੱਡ ਦਿੱਤੇ, ਜ਼ਿੰਦਗੀ ਸੌਖੀ ਸੌਖੀ ਹੋ ਜਾਣੀ ਹੈ, ਆਨੰਦ ਬਣਿਆ ਰਹੇਗਾ, ਖਿੜੇ ਖਿੜੇ ਰਵਾਂਗੇ, ਚੜ੍ਹਦੀ ਕਲਾ ਵਿੱਚ ਰਵਾਂਗੇ, ਇਸੇ ਤਰ੍ਹਾਂ ਚੰਗਾ ਚੰਗਾ ਸਮਾਂ ਲੰਘੇਗਾ, ਵਧੀਆ ਵਧੀਆ ਆਨੰਦ ਬਣਿਆ ਰਹੇਗਾ। ਕੱਲ੍ਹ ਨੂੰ ਸੁਣਨ ਵਾਲੇ ਜਿਹੜੇ ਘਰਾਂ ਵਿੱਚ ਸੁਣ ਰਹੇ ਹੈ, ਕੋਈ 1000, 2000, 5000 ਯੂਟਿਊਬ ਤੇ ਸੁਣਦੇ ਹੋਣਗੇ, ਫੇਸਬੁੱਕ ਤੇ ਸੁਣਦੇ ਹੋਣਗੇ, ਦਮਦਮਾ ਟੀਵੀ ਤੇ ਸੁਣਦੇ ਹੋਣਗੇ, ਪੂਰੇ ਮਾਲਵੇ ਬੈਲਟ 'ਚ ਚੱਲਦਾ ਤੇ ਘਰਾਂ 'ਚ ਬਹਿ ਕੇ ਜਿਹੜੇ ਸੁਣਨ ਵਾਲੇ ਹੈ। ਕੱਲ੍ਹ ਨੂੰ ਭਾਈ ਆ ਪੰਡਾਲ ਇੱਥੇ ਲੱਗ ਰਿਹਾ, ਕਈ ਚੀਜ਼ਾਂ ਲੱਗ ਗਈਆਂ, ਕਈ ਲੱਗਣ ਵਾਲੀਆਂ ਰਹਿੰਦੀਆਂ, ਤੇ ਆਪ ਸਾਰਿਆਂ ਨੂੰ ਬੇਨਤੀ ਹੈ ਘਰਾਂ 'ਚ ਦੀਵਾਨ ਸੁਣਦੇ ਹੋ, ਕੱਲ੍ਹ ਨੂੰ ਇੱਥੇ ਆ ਕੇ ਦੀਵਾਨ ਸੁਣਨਾ, ਇੱਥੇ ਆ ਕੇ ਬੈਠ ਕੇ ਦੀਵਾਨ ਵਿੱਚ ਹਾਜ਼ਰੀ ਭਰਨੀ। ਜਿਹੜੇ ਜਿਹੜੇ ਵੀਰ ਭਰਾ ਆ ਸਕਦੇ ਆ ਜ਼ਰੂਰ ਪਹੁੰਚ ਜਾਣ, ਮੋਟਰਸਾਈਕਲ ਲੈ ਕੇ ਜਾਂ ਜਿਵੇਂ ਵੀ ਰਹਿਣ ਵਾਸਤੇ ਹੌਸਪੀਟਲ ਦੇ ਵਿੱਚ ਗੱਦਿਆਂ ਦਾ ਪ੍ਰਬੰਧ ਕਰ ਦਿੱਤਾ ਜਾਏਗਾ, ਦੀਵਾਨ ਹਾਲ ਦੇ ਵਿੱਚ ਗੱਦੇ ਲਾ ਦਿੱਤੇ ਜਾਣਗੇ, ਪੱਖੇ ਲੱਗੇ ਹੋਣਗੇ, ਗੱਦੇ ਲੱਗੇ ਹੋਣਗੇ। ਦੀਵਾਨ ਹਾਲ ਦੇ ਨਾਲ ਇੱਧਰ ਬਾਥਰੂਮ ਬਣੇ ਆ ਬਹੁਤ ਵੱਡੇ, ਵਧੀਆ ਕਮਾਲ ਦੇ ਸੋਹਣੇ ਬਣੇ, ਵਾਸ਼ਰੂਮ ਵਗੈਰਾ, ਨਹਾਉਣ ਵਾਸਤੇ ਸਾਰਾ ਇੰਤਜ਼ਾਮ ਹੈ। ਰਾਤ ਨੂੰ ਸਮਾਪਤੀ ਹੋਏਗੀ, ਉਸ ਤੋਂ ਬਾਅਦ ਫਿਰ ਜਿਹੜੇ ਘਰਾਂ ਉੱਪਰ ਹੀ ਜਾਣਾ ਚਾਹੁੰਦੇ ਆ ਜਾਂ ਨੇੜੇ ਨੇੜੇ ਵਾਲੇ ਤੇ ਜਾ ਸਕਦੇ ਆ, ਦੂਰੋਂ ਆਏ ਜਿਹੜੇ ਰਹਿਣਾ ਚਾਹੁੰਣਗੇ ਰਹਿ ਲੈਣ। ਬਾਕੀ ਇਹ ਵੀ ਜਿਹੜੀ ਸਾਡੇ ਪਿਆਰ ਵਾਲੀ ਸੰਗਤ ਆ ਉਹਨਾਂ ਨੂੰ ਵੀ ਬੇਨਤੀ ਹੈ, ਕਮਰੇ ਤੇ ਉਨੇ ਕੀ ਹੁੰਦੇ ਆ ਤੇ ਕਲੇਸ਼ ਸਾਰੇ ਪਾ ਲੈਂਦੇ, ਸਾਨੂੰ ਨੀ ਕਮਰਾ ਦਿੱਤਾ, ਸਾਨੂੰ ਨੀ ਦਿੰਦੇ, ਹੁਣ ਬੰਦਾ ਕਰੇ ਕੀ, ਕਿੱਥੋਂ ਲਿਆਵੇ, ਜਿੰਨੇ ਕੁ ਹੁੰਦੇ ਨੇ ਉਨੇ ਕਿਤੇ ਦਿੱਤੇ ਹੀ ਜਾਂਦੇ ਆ। ਪਰ ਕਈਆਂ ਦਾ ਸੁਭਾਅ ਹੁੰਦਾ ਐਡਜਸਟ ਕਰ ਲੈਂਦੇ ਆ, ਜਿੱਥੇ ਬਿਠਾ ਦੋ ਬਹਿ ਗਏ, ਜਿੱਥੇ ਖੜਾ ਦੋ ਖੜ ਗਏ, ਫਿਰ ਕਈ ਕਲੇਸ਼ ਪਾ ਲੈਂਦੇ ਆ ਵੀ ਸਾਨੂੰ ਤੁਸੀਂ ਕਮਰਾ ਨੀ ਦਿੰਦੇ, ਹੁਣ ਕਮਰੇ ਤੇ ਉਨਾ ਹੀ ਹੈ, ਬੰਦਾ ਕਿੱਥੇ ਕਿੱਥੇ ਐਡਜਸਟ ਕਰੇ। ਸੋ ਮੈਂ ਇਹ ਵੀ ਬੇਨਤੀ ਕਰਨੀ ਹੈ ਵੀ ਬਹੁਤੀ ਸੰਗਤ ਮੁੜਨ ਵਾਲੀ ਹੁੰਦੀ ਹੈ, ਜਿਹੜੇ ਰਹਿਣ ਵਾਲੇ ਹੋਣਗੇ ਉਹ ਕੋਸ਼ਿਸ਼ ਕਰਨ ਜਿਵੇਂ ਪ੍ਰਬੰਧਕ ਸੇਵਾਦਾਰ ਕਹਿਣ ਉਵੇਂ ਹੀ ਫਿਰ ਐਡਜਸਟ ਕਰ ਲੈਣ। ਕਈ ਫਿਰ ਸੇਵਾਦਾਰਾਂ ਤੇ ਗੁੱਸਾ ਕੱਢਦੇ, ਕਹਿਣਗੇ ਭਾਈ ਸਾਹਿਬ ਤੇ ਚੰਗੇ ਹੈ, ਇਹ ਵੱਢਣ ਜੋਗੇ, ਕਹਿਣਗੇ ਇਹ ਨਹੀਂ ਇਹ ਵੱਢਣ ਜੋਗੇ ਹੈ, ਭਾਈ ਸਾਹਿਬ ਤੇ ਚੰਗੇ ਹੈ, ਕਈ ਏਦਾਂ ਗੱਲਾਂ ਕਰਨਗੇ। ਪਰ ਉਹ ਤਾਂ ਭਾਈ ਜਿਹੜਾ ਪ੍ਰਬੰਧ ਹੈ ਉਹ ਤਾਂ ਸਾਰਾ ਵੇਖਣਾ ਹੀ ਪੈਂਦਾ। ਸੋ ਜਿਹੜੇ ਆਉਣ ਵਾਲੇ ਹੈ ਉਹਨਾਂ ਨੂੰ ਮੈਂ ਹੋਣੀ ਕਹਿ ਦਿਆਂ ਜ਼ਰੂਰ ਵੀ ਜੇ ਰਾਤ ਤੁਸੀਂ ਰਹਿਣਾ ਤੇ ਆਰਾਮ ਨਾਲ ਰਹਿਣਾ, ਐਡਜਸਟ ਕਰ ਲੈਣਾ। ਇੱਕ ਰਾਤ ਹੁੰਦੀ ਹੈ, ਰਾਤ ਵੀ ਕਾਹਦੀ, 5-4 ਘੰਟੇ ਹੁੰਦੇ ਹੈ, ਸਮਾਪਤੀ ਹੁੰਦੀ ਨੂੰ 10-10:30 ਵੱਜ ਜਾਂਦੇ, 11-12 ਵਜੇ ਰੋਟੀ ਰਾਟੀ ਖਾਧੀ, 12 ਵਜੇ ਬੰਦਾ ਪੈਂਦਾ, 4-5 ਵਜਦੇ ਨੂੰ ਨਹਾ ਨੂ ਲੈਂਦੇ ਤੇ 4-5 ਘੰਟੇ ਸੌਣਾ ਹੁੰਦਾ, ਜਿੱਥੇ ਜਗ੍ਹਾ ਮਿਲ ਗਈ ਬੰਦਾ ਪੈ ਗਿਆ। ਏਦਾਂ ਹੀ ਹੁੰਦਾ ਕਦੀ ਕਦੀ ਤੇ ਐਡਜਸਟ ਕਰ ਹੀ ਲੈਣਾ ਚਾਹੀਦਾ ਕਿ ਨਹੀਂ ਫਲੈਕਸੀਬਲ ਬੰਦਾ ਏਡਾ ਕਿਤੇ ਹੋਵੇ ਕਮਰੇ ਪਿੱਛੇ ਹੀ ਕਲੇਸ਼ ਪਾ ਕੇ ਬਹਿ ਜੇ ਮਨ ਭਟਕਦਾ ਰਵੇ ਉਹਨੇ ਦੀਵਾਨ ਸਵਾਹ ਸੁਣਨਾ ਉਹਦਾ ਮਨ ਦੀਵਾਨ ਚ ਕੀ ਲੱਗਣਾ ਤੇ ਜਿੰਨਾ ਕੁ ਉਹਨੇ ਸੁਣਿਆ ਸੀ ਲੈ ਕੇ ਕੀ ਗਿਆ ਫਿਰ ਖੱਟਿਆ ਉਹਨੇ ਕੀ ਹੈ ਕਿ ਨਹੀਂ ਉਹ ਤੇ ਵੈਸੇ ਗੁੱਸੇ ਚ ਹੀ ਸਾਰਾ ਸਾੜ ਲਿਆ ਜਿੰਨਾ ਕੁ ਸੁਣਿਆ ਸੀ ਗੁੱਸੇ ਦੀ ਅੱਗ ਅੰਦਰ ਬਾਲੀ ਗਿਆਨ ਗਿਉਂ ਸਾੜਾ ਹੀ ਸੜ ਸੁੜ ਗਿਆ ਜਿੰਨਾ ਕੁ ਸੁਣਿਆ ਹੁੰਦਾ ਉਹਨਾਂ ਕੁ ਗੇਟ ਤੱਕ ਜਾਂਦੇ ਆ ਲੜ ਲੁੜ ਕੇ ਗੁੱਸੇ ਦੇ ਵਿੱਚ ਆ ਕੇ ਖਤਮ ਕਰ ਲੈਂਦੇ ਸੋ ਕੱਲ ਨੂੰ ਬੇਨਤੀ ਹੈ ਜਿਹੜੇ ਜਿਹੜੇ ਆਉਣਾ ਨੇ ਇੱਕ ਜੇ ਹੋਰ ਵੀ ਚੰਗਾ ਕਰੋ ਸਾਨੂੰ ਮਾੜਾ ਜਿਹਾ ਦੱਸ ਦਿਓ ਫੋਨ ਕਰਕੇ ਜਿਹੜੇ ਬੱਸਾਂ ਵਗੈਰਾ ਲੈ ਕੇ ਆ ਰਹੇ ਨੇ ਵੀਰ ਤੇ ਕੁਲਦੀਪ ਸਿੰਘ ਨੂੰ ਫੋਨ ਕਰਕੇ ਜਿਹੜੇ ਤੁਹਾਨੂੰ ਨੰਬਰ ਹੈਗਾ ਸਾਰਿਆਂ ਕੋਲ ਤੇ ਉਹ ਦੱਸ ਦੇਣ ਵੀ ਅਸੀਂ ਬੱਸ ਲੈ ਕੇ ਆ ਰਹੇ ਹਾਂ ਫਿਰ ਅਸੀਂ ਉਦਾਂ ਦਾ ਇੰਤਜ਼ਾਮ ਕੀਤਾ ਜਾ ਸਕਦਾ ਬਾਕੀ ਪੰਡਾਲ ਵਗੈਰਾ ਲੱਗਾ ਲੋੜ ਪਏਗੀ ਵਧਾ ਲੈਣਗੇ ਚਿਰ ਬਾਅਦ ਦੀਵਾਨ ਲੱਗਣਾ ਕੋਈ ਹਿਸਾਬ ਕਿਤਾਬ ਨਹੀਂ ਵੀ ਕਿੱਦਾਂ ਹੋਣਾ ਕਿਵੇਂ ਨਹੀਂ ਚਲੋ ਆਓ ਬਾਕੀ ਕੱਲ ਦੇ ਦੀਵਾਨ ਚ ਆਪਾਂ ਮਿਲਦੇ ਹਾਂ ਤੇ ਕੱਲ ਦਾ ਪ੍ਰੋਗਰਾਮ ਆਪਾਂ ਸਾਰੇ ਰਲ ਕੇ ਕਰਾਂਗੇ ਜਿਹੜੇ ਜਿਹੜੇ ਆ ਸਕਦੇ ਨੇ ਤੇ ਰਲ ਮਿਲ ਕੇ ਆਪਾਂ ਲਾਹਾ ਲਈਏ ਜਿੰਨਾ ਕੁ ਸਮਾਂ ਹੁੰਦਾ ਟਾਈਮ ਹੁੰਦਾ ਜਿੰਨਾ ਕੋਈ ਸਮੇਂ ਚੋਂ ਸਮਾਂ ਕੱਢ ਸਕਦਾ ਬਾਕੀ ਭਾਈ ਕੰਮ ਕਾਰ ਵੀ ਨਾਲ ਨਾਲ ਚੱਲਦੇ ਰਹਿਣੇ ਨੇ ਕਾਰ ਵਿਹਾਰ ਵੀ ਚੱਲਦੇ ਰਹਿਣੇ ਨੇ ਤੇ ਨਾਲ ਆਪਣੇ ਆਪ ਨੂੰ ਪ੍ਰੇਰਨਾ ਦੇਣੀ ਬਾਕੀ ਅੰਮ੍ਰਿਤ ਛਕਣ ਵਾਲੇ ਵੀ ਬੇਨਤੀ ਹੈ ਪੰਜ ਕੁ ਵਜੇ ਆ ਜਾ ਜਿਹੜੇ ਅੰਮ੍ਰਿਤ ਛਕਣ ਵਾਲੇ ਆ ਪੰਜ ਕੁ ਵਜੇ ਨੂੰ ਪਹੁੰਚ ਜਾਣ ਪੰਜ ਵਜੇ ਦਰਬਾਰ ਸਾਹਿਬ ਦੇ ਨਾਲ ਪਿੱਛੇ ਛੋਟਾ ਦਰਬਾਰ ਬਣਿਆ ਉਹਦੇ ਵਿੱਚ ਅੰਮ੍ਰਿਤ ਸੰਚਾਰ ਕਰਾਵਾਂਗੇ ਉਹਦੇ ਵਿੱਚ ਏਸੀ ਵਗੈਰਾ ਦਾ ਪ੍ਰਬੰਧ ਹੈਗਾ ਉਹਦੇ ਵਿੱਚ ਅੰਮ੍ਰਿਤ ਸੰਚਾਰ ਹੋਏਗਾ ਸ਼ਾਮ ਨੂੰ ਪੰਜ ਵਜੇ ਇਦੂ ਲੇਟ ਨਾ ਹੋਇਓ ਜਿਨ੍ਹਾਂ ਨੇ ਆਉਣਾ ਹੈ ਉਹ ਵੇਲੇ ਨਾਲ ਆ ਜਾਣ ਫਿਰ ਸੋ ਸਾਰਿਆਂ ਦਾ ਧੰਨਵਾਦ ਬਾਕੀ ਖੁੱਲੇ ਟਾਈਮ ਦੇ ਵਿੱਚ ਮਿਲਣਾ ਗਿਲਣਾ ਜਿਹੜਾ ਹੁੰਦਾ ਉਹ ਖੁੱਲੇ ਟਾਈਮ ਤੇ ਹੁੰਦਾ ਕੱਲ੍ਹ ਤੇ ਇੱਦਾਂ ਹੀ ਹੋਣਾ ਕੱਲ੍ਹ ਦਾ ਪ੍ਰੋਗਰਾਮ ਜ਼ਰੂਰ ਸਾਰੇ ਰਲ ਮਿਲ ਕੇ ਹਾਜ਼ਰੀ ਭਰ ਲੈਂਦੇ ਹਾਂ ਕੱਲ੍ਹ ਨੂੰ ਇਹ ਫਾਈਨਲ ਕਰਾਂਗੇ ਆਪਾਂ ਵੀ ਅਸੀਂ ਹਰ ਸ਼ਨੀਵਾਰ ਦਾ ਮੰਥਲੀ ਜਿਹੜਾ ਦੀਵਾਨ ਹੈ ਲਾਇਆ ਕਰਾਂਗੇ ਜਾਂ ਨਹੀਂ ਲਾਇਆ ਕਰਾਂਗੇ ਲਾਉਣਾ ਹੈ ਤਾਂ ਵੀ ਠੀਕ ਹੈ ਨਹੀਂ ਲਾਉਣਾ ਫਿਰ ਤੇ ਜ਼ਿਆਦਾ ਹੀ ਠੀਕ ਹੈ ਦੋਵੇਂ ਪਾਸੇ ਠੀਕ ਹੀ ਹੈ ਕੰਮ ਖੁਸ਼ੀ ਹੈ ਕੰਮ ਉਵੇਂ ਨਹੀਂ ਲਾਣਾ ਤੇ ਆਪਾਂ ਤੇ ਲਾਣਾ ਹੀ ਹੈ ਜੇ ਸੰਗਤ ਦਾ ਕੱਲ ਦਾ ਸਿਸਟਮ ਵੇਖਾਂਗੇ ਉਸ ਹਿਸਾਬ ਨਾਲ ਫਿਰ ਪ੍ਰੋਗਰਾਮ ਕਰ ਲਿਆ ਕਰਾਂਗੇ ਤੇ ਸਾਰੇ ਰਲ ਕੇ ਲਾਹੇ ਲੈਂਦੇ ਰਹੀਏ ਸਮੇਂ ਚੋਂ ਸਮਾਂ ਕੱਢਦੇ ਰਹੀਏ
ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੂਰੀ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੂਰੀ
ਸੰਗਤ ਮਿਲੇ ਸੋ ਤਰਿਆ ਮੇਰੇ ਮਾਧੂਰੀ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋਜੀ
ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋਜੀ ਸਤ ਸੰਗਤ ਮਿਲੇ ਸੋ ਮਿਲੇ ਸੋ ਕਰਿਆ ਤੇਰੇ ਮਾਧੋ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਧੋ ਜੀ
ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ
ਪੜ੍ਹਿਓ ਜਰਾ ਪੜ੍ਹੋ ਸਤ ਸੰਗਤ ਮਿਲੇ ਸੋ ਜੀ ਮੇਰੇ ਜੀ ਸਤ
ਮੇਰੇ ਮਾਧੋ ਜੀ
ਜਿੰਨਾ ਕੁ ਸਮਾਂ ਹੋਵੇ ਚੰਗੀ ਸੰਗਤ ਵਿੱਚ ਬਹਿਣਾ, ਸੁਣਨਾ, ਸਮਝਣਾ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਉਹੀ ਭਲਾ ਹੈ। ਲਾਹੇ ਲਈਏ, ਰਲ ਮਿਲ ਕੇ ਹਾਜ਼ਰੀਆਂ ਭਰਦੇ ਰਹੀਏ। ਸੋ ਅੱਜ ਪ੍ਰਕਾਸ਼ ਸਾਹਮਣੇ ਹੀ ਹੈ, ਦਰਬਾਰ ਸਾਹਿਬ ਸਾਹਮਣੇ ਹੀ ਹੈ, ਤੇ ਕੱਲ ਨੂੰ ਪ੍ਰਕਾਸ਼ ਕੀਤਾ ਜਾਣਾ ਤੇ ਤਿਆਰੀ ਵਗੈਰਾ ਸਾਰੀ ਸਟੇਜ ਦੀ ਹੋ ਜਾਣੀ ਹੈ। ਬਾਕੀ ਭਾਈ ਕੱਲ ਦੇ ਪ੍ਰੋਗਰਾਮ ਵਿੱਚ ਆਪਾਂ ਮਿਲਾਂਗੇ। ਸਰਬ ਸੰਗਤਾਂ ਦਾ, ਸਾਰਿਆਂ ਦਾ ਹੀ ਬੜਾ ਧੰਨਵਾਦ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਗਰਮੀ ਆਪੋ ਆਪਣੀ ਕੀ ਨੇੜੇ ਕੇ ਜਿਨੀ ਨਾਮ ਧਿਆ ਗਏ ਮਸਕਤ ਨਾਨਕ ਤੇ ਮੁਖ
ਛੁੱਟੀ ਨਾ
ਜਿਨੀ ਨਾਮ ਧਿਆ ਗਏ ਮਸਕਤ ਨਾਨਕ ਤੇ ਮੁਖ ਉਜਲੇ
ਕੀਤੀ ਛੁੱਟੀ ਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਸਤਿ ਸ੍ਰੀ ਅਕਾਲ।